ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ ਰਹਾਉ, ਜਨ ਕੇ ਚਰਨ ਵਸ ਹੈ ਮੇਰਾ ਹੀਅਰ ਹੈ, ਸੰਗ ਪੁਨੀਤਾ ਦੇਹੀ, ਜਨ ਕੀ ਤੂਰ ਦੇਹੋ ਕਿਰਪਾ ਨਿਦ, ਨਾਨਕ ਕੈ ਸੁਖ ਏਹੀ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀਰੇ ਨੂੰ ਕਾ, ਤਉ ਆਓ ਹਮਾਰੇ ਪਾਸ, ਜਉ ਤਉ ਪ੍ਰੇਮ ਖੇਲਨ ਕਾ ਚਾਉ, ਸਿਰ ਤਰ ਤਲੀ ਗਲੀ ਮੇਰੀ ਆਓ, ਹਿਤ ਮਾਰਗ ਪੈਰ ਤਰੀ ਜੈ, ਸਿਰ ਦੀ ਜੈ ਕਾਨ ਨਾ ਕੀ ਜੈ, ਬੇਸੁਮਾਰ ਅਥਾ ਹੋਆ ਗਣਤ ਅਤੁਲੈ, ਜਿਉ ਬਲਾਵ ਹੋ ਤਿਉ ਨਾਨਕ ਦਾਸ ਬੋਲੈ।
ਸਹਿਬੇ ਕਮਾਲ, ਸਹਿਬੇ ਦੋ ਆਲਮ, ਸਰਵਰ ਏਕਨਾਥ, ਹਾਜਰਾ ਹਜੂਰ, ਜਹਰਾ ਜਹੂਰ, ਸਰਵ ਕਲਾ ਭਰਪੂਰ, ਸ਼ਬਦ ਗੁਰੂ, ਬਾਣੀ ਗੁਰੂ, ਸੱਚ ਗੁਰੂ, ਸਮਰੱਥ ਗੁਰੂ, ਐਸੀ ਮਹਿਮਾ ਵਡਿਆਈ ਦੇ ਮਾਲਕ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿਚ ਸੁਭਾਏ ਮਾਨ, ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਆਓ ਗੁਰਮਤਿ ਵਿਚਾਰਾਂ ਤੋਂ ਪਹਿਲਾਂ ਸਰਵੰਸ ਦਾਨੀ ਪਿਤਾ ਅੰਮ੍ਰਿਤ ਕੇ ਦਾਤੇ ਸ਼ਮਸ਼ੇਰੇ ਬਹਾਦਰ ਪੁੱਤਰਾਂ ਦੇ ਦਾਨੀ ਆਪੇ ਗੁਰਚੇਲਾ ਕਲਗੀਧਰ ਪਾਤਸ਼ਾਹ, ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਆਪਸ ਵਿਚ ਸਾਂਝੀ ਕਰਦਿਆਂ ਅਦਬ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਹੈ ਗੁਰਮਤ ਕਥਾ ਵਿਚਾਰ ਦਾ। ਪਿਛਲੇ ਦਿਨਾਂ ਤੋਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿਨ੍ਹਾਂ ਦੇ ਲੱਖ ਤੇ ਜਿਗਰ, ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਤਿਨ੍ਹਾਂ ਦਾ ਸ਼ਹਾਦਤ ਦਿਹਾੜਾ, ਇਸ ਦੇ ਸਬੰਧ ਵਿਚ ਗੁਰਮਤਿ ਵਿਚਾਰਾਂ ਆਪਾਂ ਨੇ ਸਾਂਝੀਆਂ ਕੀਤੀਆਂ। ਇਸ ਤੋਂ ਅੱਗੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ, ਧੰਨ ਧੰਨ ਮਾਤਾ ਗੁਜਰ ਕੌਰ, ਤਿਨ੍ਹਾਂ ਦੇ ਸ਼ਹਾਦਤ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰਮਤਿ ਵਿਚਾਰਾਂ ਦੀ ਲੜੀ ਚੱਲ ਰਹੀ ਹੈ। ਆਓ ਅਗਲੇ ਪੜਾਅ ਵੱਲ ਵਧਣ ਤੋਂ ਪਹਿਲਾਂ ਸਾਰੀ ਸੰਗਤ ਅਸੀਸ ਬਖਸ਼ੋ, ਤਾਂ ਕਰਕੇ ਕੁਝ ਜੋ ਗੁਰਮਤਿ ਦੇ ਸ਼ਬਦ ਹਨ, ਸਾਹਿਬਜ਼ਾਦਿਆਂ ਦਾ ਇਤਿਹਾਸ ਹੈ, ਗੁਰੂ ਕੀਆਂ ਬਾਤਾਂ ਦਾਸ ਆਪ ਜੀ ਨਾਲ ਸਾਂਝੀਆਂ ਕਰ ਸਕੇ। ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਕਲਗੀਧਰ ਪਾਤਸ਼ਾਹ ਦੇ ਚਾਰ ਸਾਹਿਬਜ਼ਾਦੇ ਤੇ ਚਾਰੇ ਹੀ ਸ਼ਹੀਦ ਹਨ। ਚਾਰੋਂ ਸਾਹਿਬਜ਼ਾਦੇ ਸੂਰਮੇ ਹਨ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਲੜ ਕੇ ਸ਼ਹੀਦ ਹੋਏ ਨੇ। ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਵਿੱਚ ਖੜ ਕੇ ਸ਼ਹੀਦ ਹੋਏ ਨੇ। ਲੜਨ ਵਾਸਤੇ ਵੀ ਸੂਰਮਗਤੀ ਚਾਹੀਦੀ ਹੈ, ਤੇ ਨੀਹਾਂ ਵਿੱਚ ਖੜਨ ਵਾਸਤੇ ਵੀ ਸੂਰਮ ਗਤੀ ਚਾਹੀਦੀ ਹੈ। ਵੱਡਿਆਂ ਦੇ ਕੋਲ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਸ਼ੀਰਵਾਦ ਹੈ, ਛੋਟਿਆਂ ਦੇ ਕੋਲ ਦਾਦੀ ਮਾਤਾ ਦੀ ਸਿੱਖਿਆ ਹੈ। ਪਰ ਉਹਨਾਂ ਨੂੰ ਕੋਈ ਵੀ ਲੋਭ, ਲਾਲਚ, ਡਰ, ਤਸੀਹੇ ਆਪਣੇ ਸਿਦਕ ਤੋਂ ਡੁਲਾ ਨਹੀਂ ਸਕੇ। ਕਿਉਂ? ਇਹਦਾ ਜਵਾਬ ਹੈ ਬਾਣੀ ਵਿੱਚ। ਹੁਣੀ ਮੰਗਲਾ ਚਰਨ ਅੰਦਰ ਗੁਰੂ ਅਰਜਨ ਮਹਾਰਾਜ ਜੀ ਦਾ ਪਾਵਨ ਸ਼ਬਦ ਆਪ ਜੀ ਨੇ ਸ੍ਰਵਣ ਕੀਤਾ, ਜਾ ਕਉ ਹਰ ਰੰਗ ਲਾਗੋ ਇਸ ਯੁੱਗ ਮਹਿ। ਇਸ ਯੁੱਗ ਦਾ ਭਾਵ ਆ ਮਨੁੱਖਾ ਦੇਹੀ, ਯੁੱਗ ਦਾ ਅਰਥ ਸਮਾਂ ਹੁੰਦਾ, ਜਿਹੜਾ ਮਨੁੱਖਾ ਜਨਮ ਦਾ ਸਮਾਂ ਹੈ। ਇਸ ਸਮੇਂ ਵਿੱਚ ਜਿਹਨੂੰ ਪਰਮਾਤਮਾ ਦੇ ਚਰਨਾਂ ਦਾ ਪਿਆਰ ਲੱਗ ਗਿਆ, ਜਾਕੋ ਹਰ ਰੰਗ, ਰੰਗ ਦਾ ਅਰਥ ਹੁੰਦਾ ਪ੍ਰੇਮ, ਲਾਗੋ ਇਸ ਯੁੱਗ ਮਹਿ ਸੋ ਕਹੀ ਅਤ ਹੈ ਸੂਰਾ। ਪਿਆਰ ਸਾਡੇ ਕੋਲ ਵੀ ਹੈ, ਕਿਸੇ ਨੂੰ ਧੀਆਂ ਪੁੱਤਰਾਂ ਦਾ, ਕਿਸੇ ਨੂੰ ਮਹਿਲ ਮਾੜੀਆਂ ਦਾ, ਕਿਸੇ ਨੂੰ ਸੰਸਾਰ ਦਾ, ਕਿਸੇ ਨੂੰ ਵਿਕਾਰਾਂ ਦਾ, ਪਰ ਵਿਰਲੇ ਨੇ ਜਿਨ੍ਹਾਂ ਨੂੰ ਪਰਮਾਤਮਾ ਦੇ ਘਰ ਦਾ ਪ੍ਰੇਮ ਲੱਗ ਜੇ। ਤੇ ਜਿਨ੍ਹਾਂ ਨੂੰ ਪਰਮਾਤਮਾ ਦਾ ਪ੍ਰੇਮ ਲੱਗ ਜੇ ਨਾ, ਜਿਹੜਾ ਪ੍ਰੇਮ ਸ਼ਬਦ ਹੈ ਇਹ ਪਰਮਾਤਮਾ ਦਾ ਹੀ ਦੂਜਾ ਨਾਮ ਹੈ, ਧਿਆਨ ਦਿਓ। ਜਤਰ ਕਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਜੋ ਜਾਪ ਸਾਹਿਬ ਦੀ ਬਾਣੀ ਦਾ ਨਿਤਨੇਮ ਕਰਦੇ ਗੁਰਸਿੱਖ, ਇਹ ਜਾਪ ਸਾਹਿਬ ਦੀ ਤੁਕ ਹੈ। ਅਨੁਰਾਗ ਦਾ ਅਰਥ ਹੁੰਦਾ ਪ੍ਰੇਮ। ਉਹ ਪਰਮਾਤਮਾ ਪ੍ਰੇਮ ਸਵਰੂਪ ਹੋ ਕੇ ਸੰਸਾਰ ਵਿੱਚ ਫੈਲਿਆ ਹੋਇਆ, ਉਹਨੂੰ ਕਿਸੇ ਨਾਲ ਕੋਈ ਈਰਖਾ ਨਹੀਂ ਹੈ, ਨਫ਼ਰਤ ਨਹੀਂ ਹੈ, ਵਿਰੋਧ ਨਹੀਂ ਹੈ, ਭਾਵੇਂ ਕੋਈ ਉਹਦਾ ਨਾਮ ਜਪੇ ਭਾਵੇਂ ਨਾ ਜਪੇ। ਹੁਣ ਸਾਡੀ ਕੋਈ ਗੱਲ ਮੰਨ ਲਵੇ, ਅਸੀਂ ਕਹਿੰਦੇ ਹਾਂ ਸਾਡਾ ਮਿੱਤਰ ਹੈ, ਅਤੇ ਜੇ ਗੱਲ ਨਾ ਮੰਨੇ ਅਸੀਂ ਕਹਿਣਾ ਜੀ ਨਹੀਂ ਸਾਡਾ ਦੁਸ਼ਮਣ ਹੈ, ਇਹ ਸਾਡਾ ਵਿਰੋਧੀ ਹੈ। ਪਰ ਰੱਬ ਦੇ ਘਰ ਵਿੱਚ ਐਸਾ ਨਹੀਂ। ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਉਹ ਤੇ ਚੀਜ਼ਾਂ ਦਾ ਕੋਈ ਅਸਰ ਨਹੀਂ। ਉਹ ਸਭਨਾ ਦੇ ਅੰਦਰ ਪ੍ਰੇਮ ਰੂਪ ਹੋ ਕੇ ਬੈਠਾ, ਛਾਇਆ ਹੋਇਆ ਹੈ। ਜਿਹਨੂੰ ਪਰਮਾਤਮਾ ਦੇ ਘਰ ਦਾ ਪ੍ਰੇਮ ਲੱਗ ਜੇ ਤਾਂ ਫਿਰ ਆ ਸਾਰੀ ਕਾਇਨਾਤ ਉਹਦੀ ਬਣ ਜਾਂਦੀ ਹੈ। ਬਹੁਤ ਗਹਿਰ ਵਿਸ਼ਾ ਹੈ ਇਹ ਕਿ ਜਿਸ ਨੂੰ ਪਰਮਾਤਮਾ ਦੇ ਘਰ ਦਾ ਪ੍ਰੇਮ ਲੱਗ ਗਿਆ ਨਾ, ਉਹ ਸਾਰਿਆਂ ਨੂੰ ਇੱਕ ਜਾਣਦਾ, ਉਹਦੇ ਵਾਸਤੇ ਕੋਈ ਦੂਜਾ ਹੈ ਹੀ ਨਹੀਂ। ਦੁਨਿਆਵੀ ਪੱਖ ਵਿੱਚ ਜੇ ਆਪਾਂ ਗੱਲ ਕਰੀਏ, ਜਿਹੜਾ ਵੀ ਸਾਡਾ ਕੋਈ ਮਿੱਤਰ ਹੋਵੇ, ਜਿਹਦੇ ਨਾਲ ਸਾਡਾ ਪਿਆਰ ਹੈ, ਪ੍ਰੇਮ ਹੈ, ਉਹਦੀ ਹਰ ਇੱਕ ਵਸਤੂ ਸਾਨੂੰ ਪਿਆਰੀ ਲੱਗਦੀ ਹੈ। ਉਹਦਾ ਘਰ ਵੀ ਬਹੁਤ ਚੰਗਾ ਲੱਗਦਾ, ਉਹਦੇ ਧੀਆਂ ਪੁੱਤਰ ਵੀ ਚੰਗੇ ਲੱਗਦੇ ਨੇ। ਮਿੱਤਰ ਦੀ, ਪਿਆਰੇ ਦੀ, ਪ੍ਰੇਮੀ ਦੀ ਹਰ ਇੱਕ ਵਸਤੂ ਸਾਨੂੰ ਚੰਗੀ ਲੱਗਦੀ ਹੈ। ਤੇ ਜਿਹਨੂੰ ਪਰਮਾਤਮਾ ਨਾਲ ਪ੍ਰੇਮ ਹੋ ਜੇ ਤਾਂ ਇਹ ਕਾਇਨਾਤ ਕਿਹਦੀ ਹੈ? ਪਰਮਾਤਮਾ ਦੀ। ਕੁਦਰਤ ਕਿਹਦੀ ਬਣਾਈ ਹੋਈ ਹੈ? ਉਹਦੀ ਬਣਾਈ ਹੋਈ ਹੈ ਨਾ। ਤਾਂ ਸਾਰੀ ਕੁਦਰਤ ਨਾਲ ਹੀ, ਸਾਰੀ ਕਾਇਨਾਤ ਨਾਲ ਹੀ, ਸਭ ਲੁਕਾਈ ਨਾਲ ਹੀ, ਸਭ ਇਨਸਾਨਾਂ ਨਾਲ ਹੀ ਉਹਦਾ ਪ੍ਰੇਮ ਬਣ ਜਾਂਦਾ। ਫਿਰ ਕਿਤੇ ਵੀ ਧੱਕਾ ਹੋਵੇ, ਅਨਿਆਏ ਹੋਵੇ, ਜ਼ੁਲਮ ਹੋਵੇ, ਜਬਰ ਹੋਵੇ, ਉਹ ਸੱਚ ਦਾ ਉਪਾਸ਼ਕ, ਸੱਚ ਦਾ ਪ੍ਰੇਮੀ ਉਸ ਦੇ ਵਿਰੁੱਧ ਖੜ ਜਾਂਦਾ, ਜਿਵੇਂ ਕਿ ਗੁਰੂ ਤੇਗ ਬਹਾਦਰ ਮਹਾਰਾਜ ਖੜੇ ਨੇ। ਗੱਲ ਤਾਂ ਧੱਕੇ ਦੀ ਸੀ ਨਾ, ਉੱਥੇ ਜ਼ੁਲਮ ਹੋ ਰਿਹਾ ਸੀ, ਜਬਰ ਹੋ ਰਿਹਾ ਸੀ, ਗੁਰੂ ਤੇਗ ਬਹਾਦਰ ਮਹਾਰਾਜ ਖੜ ਗਏ। ਹੁਣ ਸਾਹਿਬਜ਼ਾਦੇ ਜਾਂ ਕਲਗੀਧਰ ਪਾਤਸ਼ਾਹ, ਕੋਈ ਨਿੱਜੀ ਵਿਰੋਧ ਨਹੀਂ, ਜਾਂ ਕੋਈ ਜੰਗ ਯੁੱਧ ਕਰਕੇ ਕਿਸੇ ਦਾ ਹਿੱਸਾ ਦੱਬ ਲੈਣਾ, ਕਿਸੇ ਦਾ ਰਾਜ ਆਪਣੀਆਂ ਹੱਦਾਂ ਵਿੱਚ ਮਿਲਾ ਲੈਣਾ, ਜਾਂ ਕਿਸੇ ਖਜ਼ਾਨੇ ਦਾ ਕੋਈ ਲੋਭ ਲਾਲਚ ਨਹੀਂ ਹੈ। ਕੀ ਸੀ? ਜਾਵਰ ਜ਼ੁਲਮ ਦੇ ਖਿਲਾਫ ਖੜਨਾ, ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟ ਦੇਣਾ ਤੇ ਸੱਚ ਦੀ ਗਵਾਹੀ ਦੇਣੀ, ਆਪਣੇ ਸਿਦਕ ਤੇ ਦ੍ਰਿੜ ਰਹਿਣਾ, ਆਪਣੇ ਅਕੀਦੇ ਤੇ ਖੜੇ ਰਹਿਣਾ, ਜਾਕਾਉ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀ ਅਤ ਹੈ ਸੂਰਾ। ਸੂਰਮਾ ਕੌਣ ਹੈ? ਜਿਹਨੂੰ ਪਰਮਾਤਮਾ ਦੇ ਘਰ ਦਾ ਪ੍ਰੇਮ ਲੱਗ ਗਿਆ ਆ ਮਨੁੱਖਾ ਜਨਮ ਵਿੱਚ, ਆਤਮ ਜਿਣੈ। ਇੱਥੇ ਆਤਮ ਦਾ ਅਰਥ ਆਤਮਾ ਨਹੀਂ ਹੈ, ਕਿਉਂਕਿ ਸਾਡਾ ਜੋ ਵਜੂਦ ਹੈ ਨਾ, ਇਹਦੇ ਵਿੱਚ ਮੁੱਖ ਰੂਪ ਵਿੱਚ ਤਿੰਨ ਚੀਜ਼ਾਂ ਨੇ, ਇੱਕ ਤਨ ਹੈ, ਇੱਕ ਮਨ ਹੈ, ਇੱਕ ਆਤਮਾ ਹੈ। ਆਤਮਾ ਵਿਚਕਾਰ ਹੈ ਮਨ ਤੇ ਤਨ, ਆਤਮਾ। ਪਰ ਇੱਥੇ ਜਿਹੜਾ ਆਤਮ ਸ਼ਬਦ ਹੈ ਇਹਦਾ ਅਰਥ ਹੈ ਮਨ। ਆਤਮ ਜਿਨੈ, ਜਿਨ੍ਹਾਂ ਨੇ ਆਪਣੇ ਆਪ ਨੂੰ ਜਿੱਤ ਲਿਆ, ਬਸ ਆਹੀ ਕੰਮ ਬਹੁਤ ਔਖਾ ਹੈ। ਮਨੁੱਖ ਜਿੱਤਣਾ ਚਾਹੁੰਦਾ ਦੂਜਿਆਂ ਨੂੰ, ਪਰ ਆਪਣੇ ਆਪ ਵੱਲ ਕਦੇ ਨੇ ਝਾਤੀ ਨਹੀਂ ਮਾਰੀ। ਜਿਹਨੇ ਆਪਣੇ ਆਪ ਨੂੰ ਜਿੱਤ ਲਿਆ, ਆਪਣੇ ਆਪ ਨੂੰ ਜਿੱਤਣਾ, ਪੰਜੇ ਵਿਕਾਰਾਂ ਦੇ ਉੱਪਰ ਫਤਿਹ ਪਾ ਲੈਣੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਾਂ ਮਾੜੀਆਂ ਜਿਹੜੀਆਂ ਅਲਾਮਤਾਂ ਨੇ ਜਾਂ ਆਪਣੀਆਂ ਇਛਾਵਾਂ ਨੇ, ਤ੍ਰਿਸ਼ਨਾਵਾਂ ਨੇ, ਲੋਭ ਲਾਲਚ ਨੇ, ਇਹਨਾਂ ਨੂੰ ਕਾਬੂ ਵਿੱਚ ਕਰ ਲੈਣਾ। ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਸੱਚੇ ਦਾ ਆਸਰਾ ਲੈ ਕੇ ਪੰਜਾਂ ਨੂੰ ਕਾਬੂ ਵਿੱਚ ਕਰ ਲੈਣਾ, ਆਤਮ ਜਿਣੈ। ਹੁਣ ਜਿਹਨੇ ਆਪਣੇ ਆਪ ਨੂੰ ਜਿੱਤ ਲਿਆ ਉਹ ਕਦੇ ਸਮਝੌਤਾਬਾਦੀ ਹੋ ਹੀ ਨਹੀਂ ਸਕਦਾ, ਉਹ ਲੋਭ ਲਾਲਚਾਂ ਵਿੱਚ ਆ ਹੀ ਨਹੀਂ ਸਕਦਾ, ਉਹ ਅਹੁਦੇ ਪਦਵੀਆਂ ਵਾਸਤੇ ਆਪਣੀ ਜ਼ਮੀਰ ਨੂੰ ਵੇਚ ਨਹੀਂ ਸਕਦਾ। ਕਿਉਂ? ਕਿਉਂਕਿ ਆਪਣੇ ਆਪ ਨੂੰ ਜਿੱਤੀ ਫਿਰਦਾ। ਆਤਮ ਜਿਣੈ ਸਾਗਲ ਵਾਸ ਤਾਕੈ। ਹੁਣ ਮਨ ਵੀ ਉਹਨਾਂ ਦੇ ਵਸ ਵਿੱਚ ਹੈ ਤੇ ਤਨ ਦੀਆਂ ਇੰਦਰੀਆਂ, ਅੱਖਾਂ ਵੀ, ਕੰਨ ਵੀ, ਨਾਸਕਾਂ ਵੀ, ਜਵਾਨ ਵੀ, ਸਭ ਕੁਝ ਉਹਨਾਂ ਦੇ ਵਸ ਵਿੱਚ ਆ ਗਿਆ। ਪਰ ਇਹ ਤਾਂ ਹੁੰਦਾ ਜਾਕਾ ਸਤਿਗੁਰ ਪੂਰਾ, ਜਿਹਦਾ ਗੁਰੂ ਪੂਰਾ ਹੋਵੇ। ਨਾਰਾਇਣ ਨਰਪਤ ਨਮਸ਼ਕਾਰੈ ਐਸੇ ਗੁਰ ਕਉ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। ਜਿਹਦਾ ਗੁਰੂ ਪੂਰਾ ਹੋਵੇ, ਜਿਹਦੇ ਗੁਰੂ ਨੇ ਐਸੀ ਕਰਨੀ ਕਮਾਈ ਹੋਵੇ, ਜਿਸ ਦੇ ਗੁਰੂ ਦਾ ਜੀਵਨ ਬਹੁਤ ਉੱਚਾ ਹੋਵੇ, ਉਸ ਦਾ ਸਿੱਖ ਇਹ ਕਰ ਸਕਦਾ। ਆਤਮ ਜਿਨੈ ਸਾਗਲ ਵਸ ਤਾਕੈ ਜਾਕਾ ਸਤਿਗੁਰ ਪੂਰਾ। ਇਹ ਸੂਰਮੇ ਦੀਆਂ ਨਿਸ਼ਾਨੀਆਂ ਨੇ ਤੇ ਕਬੀਰ ਸਾਹਿਬ ਨੇ ਵੀ ਸੂਰਮੇ ਦੀ ਨਿਸ਼ਾਨੀ ਦੱਸੀ ਹੈ। ਉਹ ਕਹਿੰਦੇ ਸੂਰਾ ਸੋ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ। ਸੰਸਾਰ ਵਿੱਚ ਲੜਾਈਆਂ ਬਹੁਤ ਹੋਈਆਂ ਨੇ, ਉਹਨਾਂ ਦਾ ਕਾਰਨ ਕੀ ਹੈ? ਜਰ ਜੋਰੂ ਜ਼ਮੀਨ। ਮਾਣ ਨਾਲ ਕਿਹਾ ਕਰੋ ਕਿ ਸਾਡੇ ਘਰ ਵਿੱਚ ਵੀ ਜੰਗ ਹੋਈ ਹੈ, ਲੜਾਈ ਹੋਈ ਹੈ। ਚਾਰ ਜੰਗ ਲੜੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਤੇ 14 ਜੰਗ ਲੜੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਪਰ ਸਾਡੇ ਘਰ ਵਿੱਚ ਜਿਹੜਾ ਕਾਰਨ ਹੈ, ਜਰ ਜੋਰੂ ਜ਼ਮੀਨ ਨਹੀਂ ਬਲਕਿ ਦੀਨ ਹੈ, ਦੀਨ ਧਰਮ। ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ। ਮਰਨ ਵਾਲੇ ਅੱਜ ਵੀ ਬਹੁਤ ਨੇ, ਕੁਦਰਤੀ ਮੌਤ ਬਹੁਤ ਲੋਕ ਮਰਦੇ ਨੇ, ਪਰ ਜਿਹੜਾ ਸ਼ਹੀਦ ਹੈ ਇਹ ਕਦੇ ਕੁਦਰਤੀ ਮੌਤ ਨਹੀਂ ਉਡੀਕਦਾ। ਨੋਟ ਕਰਿਓ, ਉਹ ਕਦੇ ਨਹੀਂ ਉਡੀਕਦਾ ਵੀ ਮੇਰੀ ਕੁਦਰਤੀ ਮੌਤ ਆਵੇਗੀ। ਬੰਦੇ ਤਾਂ ਉਦੋਂ ਵੀ ਡਰਦੇ ਹਨ ਨਾ, ਜਿਹੜੀ ਕੁਦਰਤੀ ਮੌਤ ਹੈ ਆਪਣੇ ਆਪ ਆ ਰਹੀ ਹੈ ਉਹ ਤੋਂ ਵੀ ਡਰਦੇ ਹਾਂ, ਪਰ ਜਿਹੜਾ ਸ਼ਹੀਦ ਹੈ ਇਹ ਕਦੇ ਕੁਦਰਤੀ ਮੌਤ ਨਹੀਂ ਉਡੀਕਦਾ। ਦੂਸਰਾ, ਉਸ ਦੀ ਮੌਤ ਪਿੱਛੇ ਕੀ ਹੈ? ਜਿਹਨੂੰ ਆਪਾਂ ਸ਼ਹੀਦ ਕਹਿੰਦੇ ਹਾਂ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ। ਸ਼ਹੀਦ ਦਾ ਅਰਥ ਹੁੰਦਾ ਗਵਾਹ, ਸ਼ਹਾਦਤ ਦੇਣੀ, ਗਵਾਹੀ ਦੇਣੀ, ਕਾਹਦੀ? ਸੱਚ ਦੀ, ਧਰਮ ਦੀ। ਸ਼ਹੀਦ ਪਿੱਛੇ ਇੱਕ ਕਰੈਕਟਰ ਖੜਾ, ਇੱਕ ਕਰਦਾਰ ਹੈ, ਉੱਚਾ ਸੁੱਚਾ ਜੀਵਨ ਹੈ। ਸ਼ਹੀਦ ਉਹ ਹੁੰਦਾ ਜਿਸ ਦੀ ਮੌਤ ਪਿੱਛੇ ਕਿਸੇ ਤਰ੍ਹਾਂ ਦਾ ਵੀ ਕੋਈ ਲੋਭ ਲਾਲਚ ਜਾਂ ਨਿੱਜੀ ਸਵਾਰਥ ਨਾ ਹੋਵੇ। ਉਹ ਭਾਵੇਂ ਮਾਇਆ ਦੇ ਪੱਖ ਵਿੱਚ ਹੈ, ਉਹ ਭਾਵੇਂ ਅਹੁਦੇ ਪਦਵੀਆਂ ਨੇ, ਉਹ ਭਾਵੇਂ ਆਪਣੀ ਕੋਈ ਸ਼ੋਭਾ ਵਡਿਆਈ ਦੀ ਬਾਤ ਹੈ, ਕਿਸੇ ਤਰ੍ਹਾਂ ਦਾ ਵੀ ਕੋਈ ਸਵਾਰਥ ਨਾ ਹੋਵੇ। ਜੋ ਆਪਣੇ ਪ੍ਰਾਣਾਂ ਦੀ ਆਹੂਤੀ ਦਿੰਦਾ ਨਾ, ਫਿਰ ਉਹਨੂੰ ਕਿਹਾ ਕਬੀਰ ਸਾਹਿਬ ਨੇ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ। ਪੁਰਜਾ ਪੁਰਜਾ ਕੱਟ ਮਰੈ, ਜਿਸਨੇ ਸ਼ਬਦ ਦੀ ਕਮਾਈ ਕਰਕੇ, ਸ਼ਬਦ ਦਾ ਅਭਿਆਸ ਕਰਕੇ, ਗੁਰੂ ਦੇ ਪਾਏ ਪੂਰਨਿਆਂ ਤੇ ਚੱਲ ਕੇ ਆਪਣੀ ਸੁਰਤ ਨੂੰ ਸਰੀਰ ਤੋਂ ਉੱਚਾ ਕਰ ਲਿਆ, ਸੰਸਾਰ ਤੋਂ ਉੱਚਾ ਕਰ ਲਿਆ, ਪਦਾਰਥਾਂ ਤੋਂ ਉੱਚਾ ਕਰ ਲਿਆ, ਜੋ ਇਹ ਸੰਸਾਰ ਤੋਂ ਪਹਿਲਾਂ ਹੀ ਉੱਚਾ ਹੋ ਗਿਆ, ਸਰੀਰ ਦੇ ਵਿੱਚੋਂ ਪਹਿਲਾਂ ਹੀ ਉੱਪਰ ਹੋ ਗਿਆ, ਉਹਦਾ ਫਿਰ ਚਾਹੇ ਬੰਦ ਬੰਦ ਕੱਟ ਦਈਏ, ਉਹ ਕਦੇ ਵੀ ਆਪਣੇ ਅਕੀਦੇ ਤੋਂ ਡੋਲਦਾ ਨਹੀਂ। ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ, ਉਹ ਕਦੇ ਵੀ ਫਿਰ ਰਣ ਭੂਮੀ ਨਹੀਂ ਛੱਡਦਾ। ਜਿੱਥੇ ਖੜ ਗਏ ਆਪਣੇ ਅਕੀਦੇ ਤੇ ਸਿਧਾਂਤਾਂ ਤੇ, ਉਹ ਪੈਰ ਪਿੱਛੇ ਨਹੀਂ ਪਾਉਂਦਾ। ਇਹ ਸਿਧਾਂਤਕ ਵਿਚਾਰ ਹੈ ਗੁਰਬਾਣੀ ਦੀ। ਆਓ ਹੁਣ ਇਤਿਹਾਸਕ ਪੱਖ ਲਈਏ। ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ ਤੇ ਧੰਨ ਧੰਨ ਮਾਤਾ ਗੁਜਰ ਕੌਰ। ਸਰਸਾ ਨਦੀ ਤੇ ਵਿਛੋੜਾ ਪੈ ਗਿਆ। ਵਿਛੋੜੇ ਤੋਂ ਬਾਅਦ ਜਿਹੜੀ ਪਹਿਲੀ ਰਾਤ ਹੈ, ਵਿਛੋੜੇ ਤੋਂ ਬਾਅਦ, ਉਹ ਕੁੰਮੇ ਮਾਸ਼ਕੀ ਦੀ ਝੌਂਪੜੀ ਦੇ ਵਿੱਚ ਉਹਨਾਂ ਨੇ ਕੱਟੀ ਹੈ। ਦੂਸਰੀ ਰਾਤ ਗੰਗੂ ਦੇ ਘਰ ਵਿੱਚ, ਤੀਸਰੀ ਰਾਤ ਮਰਿੰਡੇ ਕੋਤਵਾਲੀ। ਇੱਕ ਗੱਲ ਧਿਆਨ ਦੇਣ ਵਾਲੀ ਹੈ, ਜਿਹੜਾ ਕੁੰਮਾ ਮਾਸ਼ਕੀ ਹੈ ਨਾ, ਹੋ ਸਕਦਾ ਹੈ ਉਹਦੇ ਘਰ ਦੇ ਵਿੱਚ ਕੋਈ ਚੰਗਾ ਮੰਜਾ ਨਾ ਹੋਵੇ, ਉਹਨੇ ਭੂੰਜੇ ਹੀ ਆਸਣ ਲਵਾਇਆ ਹੋਵੇ ਸਾਹਿਬਜ਼ਾਦਿਆਂ ਦਾ ਤੇ ਮਾਤਾ ਗੁਜਰ ਕੌਰ ਦਾ, ਹੋ ਸਕਦਾ ਇਹ। ਤੇ ਜਿਹੜਾ ਉਹਦਾ ਘਰ ਹੈ ਉਹ ਕੱਖਾਂ ਦੀ ਛੰਨ ਹੈ, ਹੋ ਸਕਦਾ ਉਹ ਖਾਣ ਵਾਸਤੇ ਕੋਈ ਚੰਗਾ ਵੀ ਵਧੀਆ ਰੂਪ ਵਿੱਚ ਸਾਹਿਬਜ਼ਾਦਿਆਂ ਨੂੰ, ਧੰਨ ਮਾਤਾ ਗੁਜਰ ਕੌਰ ਨੂੰ ਦਾਂ ਦੇ ਸਕਿਆ ਹੋਵੇ, ਵਧੀਆ ਰਜਾਈਆਂ ਤਲਾਈਆਂ ਵਛਾਈਆਂ ਵੀ ਉਹ ਨਾ ਦੇ ਸਕਿਆ ਹੋਵੇ। ਦੂਜਾ ਪਾਸਾ ਹੈ ਗੰਗੂ ਦਾ, ਗੰਗੂ ਦਾ ਘਰ ਵੀ ਵਧੀਆ ਹੋ ਸਕਦਾ, ਉਹਨੇ ਚੰਗੀਆਂ ਤਲਾਈਆਂ ਰਜਾਈਆਂ ਵਛਾਈਆਂ ਵੀ ਦਿੱਤੀਆਂ ਹੋਣੀਆਂ, ਉਹਨੇ ਚੰਗਾ ਭੋਜਨ ਵੀ ਪਰੋਸਿਆ ਹੋਣਾ ਸਾਹਿਬਜ਼ਾਦਿਆਂ ਦੇ ਅੱਗੇ, ਤੇ ਚੰਗੇ ਉਹਨੇ ਮੰਜੇ ਬਿਸਤਰਿਆਂ ਤੇ ਆਸਣ ਵੀ ਲਵਾਏ ਹੋਣੇ ਆ। ਪਰ ਗੰਗੂ ਨੂੰ ਲਾਣਤਾਂ ਪੈ ਰਹੀਆਂ ਨੇ, ਕੁੰਮੇ ਮਾਸ਼ਕੀ ਦੇ ਅੱਗੇ ਸਾਡਾ ਸਿਰ ਝੁਕਦਾ, ਵਿੱਚ ਕੀ ਹੈ? ਗੱਲ ਹੈ ਨੀਅਤ ਦੀ। ਨੀਅਤ ਇੱਕ ਦੀ ਨੀਅਤ ਵਿੱਚ ਭਾਵਨਾ ਹੈ, ਸ਼ਰਧਾ ਪਿਆਰ, ਤੇ ਇੱਕ ਦੀ ਨੀਅਤ ਵਿੱਚ ਖੋਟ ਹੈ। ਗੰਗੂ ਨੇ ਸਭ ਕੁਝ ਕੀਤਾ ਹੋਣਾ ਪਰ ਉਹਦੀ ਨੀਅਤ ਵਿੱਚ ਖੋਟ ਹੈ। ਬੜਾ ਮਾਤਾ ਗੁਜਰ ਕੌਰ ਨੇ ਕਿਹਾ, ਗੰਗਿਆ ਇਹ ਕਹਿਰ ਨਾ ਕਰ, ਪਰ ਉਹ ਹਟਿਆ ਨਹੀਂ। ਜਾਨੀ ਖਾਂ ਮਾਨੀ ਖਾਂ ਇਹ ਮਰਿੰਡੇ ਕੋਤਵਾਲੀ ਦੇ ਅਹਿਲਕਾਰ ਸਨ, ਉਹਨਾਂ ਨੂੰ ਲੈ ਕੇ ਆਇਆ, ਗ੍ਰਿਫਤਾਰ ਕਰਾ ਦਿੱਤਾ ਤੇ ਅੱਜ ਗੁਰਦੁਆਰਾ ਕੋਤਵਾਲੀ ਸਾਹਿਬ ਮਰਿੰਡੇ ਦੀ ਧਰਤੀ, ਉੱਥੇ ਪਹਿਲੀ ਰਾਤ ਹੈ, ਉਹ ਅੱਜ ਵੀ ਹੈ ਉਹ ਅਸਥਾਨ ਛੋਟਾ ਜਿਹਾ। ਧੰਨ ਮਾਤਾ ਗੁਜਰ ਕੌਰ ਪਹਿਲੀ ਸਿੱਖ ਬੀਬੀ ਹੈ ਜੋ ਕੈਦ ਵਿੱਚ ਗਈ ਹੈ, ਨੋਟ ਕਰਿਓ, ਪਹਿਲੀ ਸਿੱਖ ਬੀਬੀ, ਪਹਿਲੀ ਸਿੱਖ ਬੀਬੀ ਜੋ ਕੈਦ ਹੋਈ ਹੈ ਉਹ ਧੰਨ ਮਾਤਾ ਗੁਜਰ ਕੌਰ ਹੈ। ਹਾਂ, ਮੀਰ ਮੰਨੂ ਦੀ ਜੇਲ੍ਹ ਦਾ ਜ਼ਿਕਰ ਵੀ ਮਿਲਦਾ ਪਰ ਉਹ 18ਵੀਂ ਸਦੀ ਦਾ। ਪਹਿਲੀ ਸਿੱਖ ਬੀਬੀ ਧੰਨ ਮਾਤਾ ਗੁਜਰ ਕੌਰ ਜੋ ਕੈਦ ਵਿੱਚ ਗਏ ਨੇ, ਜੋ ਕੋਤਵਾਲੀ ਵਿੱਚ ਰਾਤ ਕੱਟ ਰਹੇ ਨੇ ਸਾਹਿਬਜ਼ਾਦਿਆਂ ਨੂੰ ਲੈ ਕੇ। ਇੱਥੋਂ ਸੁਨੇਹਾ ਘੱਲਿਆ ਸੀ ਵਜੀਦੇ ਨੂੰ, ਵਜੀਦਿਆ ਐ ਸੂਬਿਆ ਤੈਨੂੰ ਵਧਾਈਆਂ ਹੋਣ। ਕਾਹਦੀਆਂ? ਕਹਿੰਦੇ ਜੋ ਕੁਝ ਤੂੰ ਕਰਨਾ ਚਾਹੁੰਦਾ ਸੀ ਉਹ ਪਹਿਲਾਂ ਤਾਂ ਕਰ ਨਹੀਂ ਸਕਿਆ ਪਰ ਹੁਣ ਕਰ ਲਵੇਂਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਘੇਰਾ ਪਾਇਆ ਸੀ ਆਨੰਦਗੜ੍ਹ ਦੇ ਕਿਲੇ ਵਿੱਚ, ਉਥੋਂ ਤੁਹਾਡੇ ਹੱਥ ਨਹੀਂ ਲੱਗਿਆ। ਚਮਕੌਰ ਦੀ ਗੜੀ ਵਿੱਚ ਘੇਰਾ ਪਾਇਆ, 10 ਲੱਖ ਦੇ ਮਲਖੀਏ ਨੇ, ਕਸਮਾਂ ਤੋੜ ਕੇ, ਸਾਹਾਂ ਤੋੜ ਕੇ, ਪਰ ਉਥੇ ਵੀ ਤੁਹਾਡੇ ਪੱਲੇ ਕੁਝ ਨਹੀਂ ਪਿਆ। ਉਹ ਗੁਰੂ ਗੋਬਿੰਦ ਸਿੰਘ ਦੇ ਛੋਟੇ ਲਾਲ ਤੇ ਉਹਨਾਂ ਦੀ ਮਾਤਾ ਸਾਡੇ ਕਬਜ਼ੇ ਵਿੱਚ ਹੈ, ਜਿਹੜੀ ਗੱਲ ਤੂੰ ਪਹਿਲਾਂ ਨਹੀਂ ਮਨਾ ਸਕਿਆ ਤੇ ਹੁਣ ਮਨਾ ਲਵੀ ਉਹਨਾਂ ਨੂੰ। ਵਜੀਦਾ ਕਹਿੰਦਾ ਫਿਰ ਐਂ ਕਰਿਓ ਵੀ ਮੇਰੇ ਕੋਲ ਲੈ ਆਓ ਪਰ ਲਿਆਇਓ ਪਿਆਰ ਨਾਲ, ਕਿਉਂਕਿ ਬੱਚੇ ਨੇ, ਆਪਾਂ ਨੂੰ ਲੋਭ ਲਾਲਚ ਦੇ ਕੇ ਨਾ ਆਪਣੀਆਂ ਗੱਲਾਂ ਵਿੱਚ ਭੁਲਾ ਕੇ ਉਹਨਾਂ ਨੂੰ ਆਪਣੇ ਦੀਨ ਵਿੱਚ ਲੈ ਕੇ ਆਉਣਾ, ਉਹਨਾਂ ਨੂੰ ਬਹੁਤ ਪਿਆਰ ਨਾਲ ਲੈ ਕੇ ਆਇਓ ਤੁਸੀਂ। ਹੁਣ ਸਾਹਿਬਜ਼ਾਦਿਆਂ ਨੂੰ ਲਿਆਂਦਾ ਗਿਆ, ਧੰਨ ਮਾਤਾ ਗੁਜਰ ਕੌਰ। ਤੇ ਜਦੋਂ ਕਚਹਿਰੀ ਵਿੱਚ ਆਏ ਨੇ ਨਾ ਸਾਹਿਬਜ਼ਾਦੇ, ਸਾਹਮਣੇ ਉੱਚੇ ਆਸਣਾਂ ਤੇ ਵਜੀਦਾ ਬੈਠਾ, ਉਹਦੇ ਅਹਿਲਕਾਰ ਉਹ ਐਨ ਸੱਜ ਧੱਜ ਕੇ ਬੈਠੇ ਨੇ। ਉਹ ਕਹਿੰਦੇ ਸਾਡੇ ਵਾਸਤੇ ਕਿੱਡੀ ਕੁ ਗੱਲ ਹੈ ਇਹ, ਬੱਚਿਆਂ ਨੂੰ ਆਪਣੇ ਦੀਨ ਵਿੱਚ ਲਿਆਉਣਾ, ਇਸਲਾਮ ਵਿੱਚ ਲਿਆਉਣਾ ਸਾਡੇ ਵਾਸਤੇ ਕੋਈ ਵੱਡੀ ਗੱਲ ਨਹੀਂ। ਤੇ ਵਜੀਦਾ ਕਹਿੰਦਾ ਹੁਣ ਦੇਖਦਾ ਗੁਰੂ ਗੋਬਿੰਦ ਸਿੰਘ ਨੂੰ, ਉਹ ਮਮਤਾ ਦਾ ਬੱਝਿਆ ਹੋਇਆ, ਮੋਹ ਦਾ ਬੱਝਿਆ ਹੋਇਆ, ਮੋਹ ਦੀਆਂ ਤੰਦਾਂ ਬਹੁਤ ਪੀੜੀਆਂ ਨੇ, ਮੋਹ ਇਹਨੂੰ ਚਿੱਕੜ ਕਿਹਾ ਬਾਣੀ ਵਿੱਚ। ਤਿਤ ਸਰ ਵਰਡ ਹੈ ਭਈ ਲੈ ਨਿਵਾਸਾ ਪਾਣੀ, ਭਾਵਕ ਤਿਨਹਿ ਕੀਆ ਪੰਕਜੋ ਮੋਹ। ਪੰਕਜ ਚਿੱਕੜ ਨੂੰ ਕਹਿੰਦੇ ਨੇ, ਪੰਕ ਜੋ ਮੋਹ ਪੱਗ ਨਹੀਂ ਚੱਲੈ, ਹਮ ਦੇਖਾ ਤਹਿ ਡੂਬੀ ਵਾਲੇ। ਮੋਹ ਇੱਕ ਦਲਦਲ ਹੈ। ਵਜੀਦਾ ਕਹਿੰਦਾ ਮੈਂ ਵੇਖਦਾ ਮਮਤਾ ਦਾ ਬੱਝਿਆ ਹੋਇਆ, ਮੋਹ ਦੀਆਂ ਤੰਦਾਂ ਦਾ ਬੱਝਿਆ ਹੋਇਆ ਗੁਰੂ ਗੋਬਿੰਦ ਸਿੰਘ ਨਾ ਹੁਣ ਸਲਾਮਾ ਕਰਦਾ ਹੋਇਆ, ਸੀਸ ਝੁਕਾਉਂਦਾ ਹੋਇਆ ਮੇਰੇ ਕੋਲ ਆਊਗਾ। ਪਰ ਉਹਨੂੰ ਕੀ ਪਤਾ, ਉਹਨੂੰ ਕੀ ਪਤਾ ਇਹ ਗੁਰੂ ਦੀ ਮਹਿਮਾ ਕੀ ਹੈ। ਇੱਕ ਵਿਦਵਾਨ ਦੇ ਬੋਲ ਬੜੇ ਭਾਵਪੂਰਤ ਨੇ। ਉਹ ਕਹਿੰਦਾ ਅਲੋਕਾਰ ਗੱਲਾਂ ਮੇਰੇ ਗੁਰੂ ਦੀਆਂ, ਅਲੋਕਾਰ ਵੱਖਰੀਆਂ ਵਿਲੱਖਣ, ਜੋ ਅੱਜ ਤੱਕ ਕਿਸੇ ਵੀ ਪੀਰ ਪੈਗੰਬਰ ਔਲੀਏ ਅਵਤਾਰ ਦੇ ਜੀਵਨ ਵਿੱਚੋਂ ਨਹੀਂ ਮਿਲਦੀਆਂ। ਅਲੋਕਾਰ ਗੱਲਾਂ ਮੇਰੇ ਗੁਰੂ ਦੀਆਂ, ਭਲਾ ਉਸ ਦੀ ਕਰੇਗਾ ਰੀਸ ਕਿਹੜਾ। ਕਲੰਗੀਆਂ ਲਾਉਣੀਆਂ, ਫੇਰ ਸ਼ਰਬਤ ਦੇ ਕੜਾਹੇ ਤਿਆਰ ਕਰਕੇ ਸੱਤ ਸਤਾਰੇ ਸਾਜ ਲੈਣੇ, ਪੁਸ਼ਾਕਾਂ ਪਾ ਲੈਣੀਆਂ, ਵੱਡੇ ਵੱਡੇ ਨਾਮ ਰਖਾ ਲੈਣੇ, ਡੇਰੇਦਾਰੀਆਂ ਬਣਾ ਲੈਣੀਆਂ, ਮੱਥੇ ਟਿਕਾ ਲੈਣੇ, ਬਹੁਤ ਸੌਖੇ ਨੇ, ਕੋਈ ਔਖਾ ਨਹੀਂ ਇਹਨਾਂ ਦੇ ਵਿੱਚ। ਸਰਕਾਰਾਂ ਦਾ ਸਾਥ ਹੋਵੇ ਨਾ, ਇਹ ਸਭ ਕੁਝ ਕੀਤਾ ਕਈ ਪਖੰਡੀਆਂ ਨੇ ਪਹਿਲਾਂ। ਅਲੋਕਾਰ ਗੱਲਾਂ ਮੇਰੇ ਗੁਰੂ ਦੀਆਂ, ਭਲਾ ਉਸ ਦੀ ਕਰੇਗਾ ਰੀਸ ਕਿਹੜਾ। 9 ਸਾਲ ਦੀ ਉਮਰ ਵਿੱਚ ਪਿਤਾ ਜੀ ਦਾ ਕੱਟਿਆ ਹੋਇਆ ਸੀਸ ਝੋਲੀ ਪਵਾਏਗਾ ਕਿਹੜਾ, ਕਿਹੜਾ ਜੰਗ ਵਿੱਚ ਤੋਰੇਗਾ ਪੁੱਤਰਾਂ ਨੂੰ, ਕਿਹੜਾ ਜੰਗ ਵਿੱਚ ਤੋਰੇਗਾ ਪੁੱਤਰਾਂ ਨੂੰ। ਪੁੱਤਰ ਨੇ ਨਾ ਕਿਸੇ ਯੂਨੀਵਰਸਿਟੀ ਜਾਣਾ ਹੋਵੇ, ਕਿਸੇ ਹੋਸਟਲ ਜਾਣਾ ਹੋਵੇ, ਕਿਸੇ ਪ੍ਰਾਪਤੀ ਵਾਸਤੇ ਜਾਣਾ ਹੋਵੇ, ਪਿਤਾ ਥਾਪੜਾ ਦਿੰਦਾ ਹੋਇਆ ਤੁਸੀਂ ਦੇਖਿਆ ਹੋਣਾ, ਪਿਤਾ ਆਪਣੇ ਪੁੱਤਰ ਨੂੰ ਆਪਣੀ ਔਲਾਦ ਨੂੰ ਥਾਪੜਾ ਦੇ ਕੇ ਭੇਜਦਾ, ਪੁੱਤਰ ਜਾ ਅੱਜ ਮੈਂ ਤੇਰੇ ਤੇ ਬੜਾ ਖੁਸ਼ ਹਾਂ, ਪਰ ਸਾਹਮਣੇ ਮੈਦਾਨ ਭੂਮੀ ਹੈ, ਰਣ ਤੱਤੈ, ਜੰਗ ਭਖਿਆ ਹੋਇਆ, ਤਲਵਾਰਾਂ ਖੜਕਦੀਆਂ ਨੇ, ਗੋਲੀਆਂ ਚੱਲਦੀਆਂ ਨੇ, ਨੇਜੇਬਾਜ਼ੀ ਹੋ ਰਹੀ ਹੈ, ਤੀਰਅੰਦਾਜ਼ੀ ਹੋ ਰਹੀ ਹੈ, ਤੇ ਉਸ ਮੈਦਾਨੇ ਭੂਮੀ ਵਿੱਚ ਆਪਣੇ ਪੁੱਤਰ ਨੂੰ ਥਾਪੜਾ ਦੇ ਕੇ ਭੇਜਣ ਵਾਲਾ, ਜਿਹਨੂੰ ਪਤਾ ਵੀ ਇਹਨੇ ਮੁੜ ਕੇ ਨਹੀਂ ਆਉਣਾ, ਇਹਨੇ ਸ਼ਹਾਦਤ ਦਾ ਜਾਮ ਪੀਣਾ ਹੈ, ਮੇਰੇ ਕੋਲ ਨਹੀਂ ਆਉਣਾ ਮੁੜ ਕੇ, ਉਹ ਥਾਪੜਾ ਦੇਣ ਵਾਲਾ ਇੱਕੋ ਹੀ ਹੈ, ਕਿਹੜਾ ਜੰਗ ਵਿੱਚ ਤੋਰੇਗਾ ਪੁੱਤਰਾਂ ਨੂੰ, ਪੈਂਦੀ ਮੋਹ ਦੀ ਜਰੇਗਾ ਚੀਸ ਕਿਹੜਾ, ਪੈਂਦੀ ਮੋਹ ਦੀ ਜਰੇਗਾ ਚੀਸ ਕਿਹੜਾ। ਤੁਸੀਂ ਨਿੱਕੇ ਨਿੱਕੇ ਪੰਛੀ ਵੇਖੇ ਹੋਣੇ ਆ, ਉਹਨਾਂ ਦੇ ਜਿਹੜੇ ਬੋਟ ਨੇ ਨਾ ਪਰਿੰਦੇ, ਤਾਂ ਪੰਛੀ ਕੀ ਕਰਦਾ, ਚੋਗਾ ਚੁਗਦਾ ਹੈ ਚੁੰਝ ਨਾਲ, ਕਿੱਡੀ ਕੁ ਚੁੰਝ ਹੈ ਉਹਦੀ, ਲਿਆ ਕੇ ਚੋਗਾ ਆਪਣੇ ਬੱਚਿਆਂ ਦੇ ਮੂੰਹ ਚ ਪਾਉਂਦਾ, ਇਹ ਕੀ ਹੈ, ਮੋਹ ਹੈ, ਮੋਹ ਦੀਆਂ ਤੰਦਾਂ ਨੇ ਨਾ ਇਹ, ਪਸ਼ੂਆਂ ਦੇ ਅੰਦਰ ਵੀ ਹੈ, ਪੰਛੀਆਂ ਦੇ ਅੰਦਰ ਵੀ ਹੈ, ਮਨੁੱਖਤਾ ਦੇ ਅੰਦਰ ਵੀ ਹੈ। ਪਰ ਇੱਧਰ ਕੀ ਕਹਿ ਰਿਹਾ ਵਿਦਵਾਨ, ਕਿਹੜਾ ਜੰਗ ਵਿੱਚ ਤੋਰੇਗਾ ਪੁੱਤਰਾਂ ਨੂੰ, ਪੈਂਦੀ ਮੋਹ ਦੀ ਜਰੇਗਾ ਚੀਸ ਕਿਹੜਾ। ਸੁਣ ਕੇ ਗੱਲ ਸਰਹੰਦ ਦੀ ਮਾਹੀ ਕੋਲੋਂ, ਨੂਰਾ ਮਾਹੀ ਭੇਜਿਆ ਸੀ ਸਤਿਗੁਰੂ ਜੀ ਨੇ, ਵੀ ਜਾ ਪਤਾ ਲੈ ਕੇ ਆ ਸਰਹੰਦ ਕੀ ਹੋਇਆ ਮੇਰੇ ਲਾਲਾਂ ਦੇ ਨਾਲ। ਨੂਰੇ ਨੇ ਸਾਰੀ ਵਾਰਤਾ ਸੁਣੀ ਹੈ, ਉੱਥੇ ਦੇ ਸਿੱਖਾਂ ਨੂੰ ਮਿਲਿਆ ਨੂਰਾ। ਉਹ ਮਨ ਹੀ ਮਨ ਸੋਚਦਾ ਜਾਂਦਾ ਵੀ ਮੈਂ ਕਲਗੀਧਰ ਪਾਤਸ਼ਾਹ ਨੂੰ ਸੱਚ ਨਹੀਂ ਦੱਸਣਾ, ਮੈਂ ਨਹੀਂ ਦੱਸਣਾ ਸੱਚ, ਬਹੁਤ ਔਖਾ ਹੈ, ਕਿਵੇਂ ਦੱਸਾਂਗਾ। ਪਰ ਉਹ ਤਾਂ ਰਿਹਾ ਨਹੀਂ ਗਿਆ, ਉਹ ਭੁੱਬਾ ਮਾਰ ਕੇ ਰੋਣ ਲੱਗ ਗਿਆ ਨੂਰਾ ਮਾਹੀ। ਪਰ ਸੁਣਨ ਵਾਲੇ ਸਤਿਗੁਰ ਬਹੁਤ ਗੰਭੀਰ ਨੇ, ਉੱਥੇ ਕੋਈ ਅਸਰ ਨਹੀਂ, ਅੱਖ ਵਿੱਚ ਕੋਈ ਹੰਝੂ ਨਹੀਂ। ਪਾਤਸ਼ਾਹ ਤੇਰੇ ਨਿਕੜੇ ਲਾਲਾ ਨੂੰ ਨੀਹਾਂ ਵਿੱਚ ਖੜਾ ਕੇ ਜਾਲਮਾਂ ਨੇ ਗੋਡੇ ਗਿੱਟੇ ਘੜ ਕੇ ਸ਼ਹੀਦ ਕਰਤਾ, ਤੁਹਾਡੇ ਮਾਤਾ ਜੀ ਉਹ ਵੀ ਸ਼ਹੀਦ ਹੋ ਚੁੱਕੇ ਨੇ। ਸੁਣ ਕੇ ਗੱਲ ਸਰਹੰਦ ਦੀ ਮਾਹੀ ਕੋਲੋਂ, ਭਲਾ ਵੱਟੇਗਾ ਹੋਰ ਕਸੀਸ ਕਿਹੜਾ। ਹਿੱਕ ਤਾਣ ਕੇ ਸਾਹਮਣੇ ਦੁਸ਼ਮਣਾਂ ਦੇ, ਉਸ ਵਾਂਗਰਾਂ ਨਹੀਂ ਕੋਈ ਖਲੋ ਸਕਦਾ। ਗੁਰੂ ਹੋਏ ਵੀ ਨੇ, ਗੁਰੂ ਹੈ ਵੀ ਨੇ, ਪਰ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਨਹੀਂ ਕੋਈ ਹੋ ਸਕਦਾ। ਬਜੀਦਾ ਕਹਿੰਦਾ, ਮੈਂ ਵੇਖਦਾ ਗੁਰੂ ਗੋਬਿੰਦ ਸਿੰਘ ਮਮਤਾ ਦਾ ਬਜਿਆ ਹੋਇਆ, ਮੋਹ ਦੀਆਂ ਤੰਦਾਂ ਦਾ ਬਜਿਆ ਹੋਇਆ, ਸਲਾਮਾਂ ਕਰਦਾ ਮੇਰੇ ਕੋਲ ਆਊ। ਤੇ ਸਾਹਿਬਜ਼ਾਦਿਆਂ ਨੂੰ ਵਜੀਦਾ ਕਹਿਣ ਲੱਗਿਆ, ਬੱਚਿਓ ਤੁਹਾਡੇ ਪਰਿਵਾਰ ਦਾ ਕੋਈ ਜੀ ਨਹੀਂ ਬਚਿਆ, ਅਸੀਂ ਸਿੱਖੀ ਖਤਮ ਕਰਤੀ ਹੈ, ਚਮਕੌਰ ਦੀ ਗੜੀ ਨੂੰ ਘੇਰਾ ਪਾਇਆ, ਜਿੰਨੇ ਵੀ ਸਿੰਘ ਨਾਲ ਸੀ ਤੁਹਾਡੇ ਪਿਤਾ ਦੇ ਅਸੀਂ ਖਤਮ ਕਰ ਦਿੱਤੇ ਆ, ਤੇ ਤੁਸੀਂ ਬਚਦੇ ਹੋ, ਤੁਸੀਂ ਬਚਦੇ ਹੋ, ਐਂ ਕਰੋ ਵੀ ਤੁਸੀਂ ਇਸਲਾਮ ਵਿੱਚ ਆ ਜਾਓ, ਹੁਣ ਜੇ ਭਲਾ ਚਾਹੁੰਦੇ ਹੋ ਨਾ ਇਸਲਾਮ ਵਿੱਚ ਆ ਜਾਓ, ਜੇ ਐਸਾ ਨਹੀਂ ਹੋਏਗਾ ਤਾਂ ਤੁਹਾਨੂੰ ਤਸੀਹੇ ਝੱਲਣੇ ਪੈ ਸਕਦੇ ਆ। ਤਾਂ ਸਾਹਿਬਜ਼ਾਦੇ ਕਹਿਣ ਲੱਗੇ, ਇਹ ਸੂਬਾ ਜੇ ਅਸੀਂ ਇਸਲਾਮ ਵਿੱਚ ਆ ਜਾਈਏ ਕਿ ਫਿਰ ਮੌਤ ਨਹੀਂ ਆਏਗੀ? ਕਹਿੰਦਾ ਆਏਗੀ, ਜੇ ਇਸਲਾਮ ਵਿੱਚ ਆਓਗੇ ਨਾ ਫਿਰ ਵੀ ਮੌਤ ਆਏਗੀ। ਕਹਿੰਦੇ ਫਿਰ ਜੇ ਇਸਲਾਮ ਵਿੱਚ ਆ ਕੇ ਵੀ ਮੌਤ ਆਏਗੀ ਤਾਂ ਅਸੀਂ ਆਪਣਾ ਧਰਮ ਕਿਉਂ ਛੱਡੀਏ? ਅਸੀਂ ਸੱਚ ਦਾ ਸਾਥ ਕਿਉਂ ਛੱਡੀਏ? ਅਸੀਂ ਆਪਣੇ ਸਿਧਾਂਤ ਕਿਉਂ ਛੱਡੀਏ? ਜਦੋਂ ਸਵਾਲ ਜਵਾਬ ਹੋ ਰਹੇ ਸੀ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ। ਵਜੀਦਾ ਬੈਠਾ ਹੈ, 17 ਮੋਢੀ ਬੰਦੇ ਹੋਰ ਬੈਠੇ ਨੇ, ਪਹਿਲੇ ਦਿਨ ਦੀ ਪੇਸ਼ੀ ਵਿੱਚ ਉਹਨਾਂ ਦੇ ਕੁਝ ਵੀ ਪੱਲੇ ਨਹੀਂ ਪਿਆ। ਅਖੀਰ ਵਜੀਦਾ ਕਹਿੰਦਾ, ਹੁਣ ਐਂ ਕਰੋ ਵੀ ਇਹ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਲੈ ਜਾਓ। ਠੰਡਾ ਬੁਰਜ ਉਹ ਹੈ ਜਿਹੜਾ ਗਰਮੀਆਂ ਦੇ ਦਿਨਾਂ ਵਿੱਚ ਵੀ ਠੰਡ ਵਰਤਾਉਂਦਾ, ਇਹਦਾ ਨਾਂ ਹੀ ਠੰਡਾ ਬੁਰਜ ਤਾਂ ਸੀ। ਇਹਦੇ ਕੋਲ ਦੀ ਇੱਕ ਨਦੀ ਵਗਦੀ ਸੀ, ਉਹ ਨਦੀ ਦਾ ਨਾਮ ਸੀ ਹੰਸਰਾ ਨਦੀ। ਕੋਈ ਸਮਾਂ ਸੀ ਇਹ ਨਦੀ ਦੇ ਉੱਪਰ ਹੰਸ ਆ ਕੇ ਬੈਠਿਆ ਕਰਦੇ ਸੀ। ਹਰਪ੍ਰੀਤ ਸਿੰਘ ਨਾਜ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਉੱਥੇ ਉਹ ਪੜ੍ਹਾਉਂਦੇ ਨੇ, ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਸਾਹਿਬਜ਼ਾਦਿਆਂ ਤੇ, ਉਹਦੇ ਵਿੱਚ ਉਹ ਇਹ ਚੀਜ਼ ਨੂੰ ਕੋਟ ਕਰਦੇ ਨੇ ਕਿ ਇੱਥੇ ਇੱਕ ਨਦੀ ਸੀ, ਉਸ ਨਦੀ ਦਾ ਨਾਮ ਹੰਸਰਾ ਨਦੀ ਸੀ, ਜਿਹਦੇ ਉੱਪਰ ਹੰਸ ਆ ਕੇ ਬੈਠਿਆ ਕਰਦੇ ਸੀ। ਹਵਾ ਦੇ ਬੁੱਲੇ ਗਰਮੀਆਂ ਦੇ ਦਿਨਾਂ ਵਿੱਚ ਵੀ ਜਦੋਂ ਪਾਣੀ ਨਾਲ ਨਦੀ ਨਾਲ ਮਿਲ ਕੇ ਜਾਂਦੇ ਸੀ ਨਾ ਠੰਡੇ ਬੁਰਜ ਵਿੱਚ, ਤਾਂ ਉੱਥੇ ਉਹ ਠੰਡ ਵਰਤਾਉਂਦੇ ਹੁੰਦੇ ਸੀ। ਸਰਕਾਰੀ ਅਹਿਲਕਾਰ ਹੁਕਮਰਾਨ ਲੋਕ ਜੇ ਲਾਹੌਰ ਤੋਂ ਦਿੱਲੀ ਆਉਣ ਜਾਂ ਦਿੱਲੀ ਤੋਂ ਲਾਹੌਰ ਜਾਣ, ਇੱਥੇ ਠਹਿਰਿਆ ਕਰਦੇ ਸੀ ਐਸ਼ੋ ਇਸ਼ਰਤ ਵਾਸਤੇ। ਹੁਣ ਉੱਥੇ ਸਾਹਿਬਜ਼ਾਦੇ ਆਏ ਆ, ਧੰਨ ਮਾਤਾ ਗੁਜਰ ਕੌਰ ਆਇਆ ਤੇ ਸਾਹਿਬਜ਼ਾਦਿਆਂ ਨੂੰ ਕੋਲ ਲਾ ਕੇ ਨਾ ਧੰਨ ਮਾਤਾ ਗੁਜਰ ਕੌਰ ਕਹਿਣ ਲੱਗੇ, ਪੁੱਤਰੋ ਆ ਜਾਓ, ਤੁਹਾਨੂੰ ਹੁਣ ਮੈਂ ਨਿੱਘ ਦੇਣਾ। ਮਾਤਾ ਕਾਹਦਾ ਨਿੱਘ ਦੇਣਾ, ਰਜਾਈ ਕੋਈ ਨਹੀਂ ਕੋਲ ਆਪਣੇ, ਕੋਈ ਗਰਮ ਖਾਣ ਵਾਸਤੇ ਨਹੀਂ, ਗਰਮ ਪੀਣ ਵਾਸਤੇ ਨਹੀਂ। ਮਾਤਾ ਕਹਿਣ ਲੱਗੀ, ਤੁਹਾਡੇ ਮੈਂ ਸਰੀਰ ਨੂੰ ਨਿੱਘ ਨਹੀਂ ਦੇਣਾ, ਬਲਕਿ ਤੁਹਾਡਾ ਖੂਨ ਗਰਮ ਕਰਨਾ, ਤੁਹਾਡਾ ਖੂਨ ਗਰਮ ਕਰਨਾ ਮੈਂ। ਜਿਹਦਾ ਖੂਨ ਠੰਡਾ ਹੋ ਜੇ, ਉਹਨਾਂ ਦੇ ਸਰੀਰ ਭਾਵੇਂ ਨਿੱਗ ਮੰਨਣ, ਜਿਨ੍ਹਾਂ ਦਾ ਖੂਨ ਠੰਡਾ ਹੋ ਜੇ, ਖੂਨ ਜੰਮ ਜੇ ਜਿਨ੍ਹਾਂ ਦਾ, ਉਹਨਾਂ ਨੂੰ ਰਜਾਈਆਂ ਦੇ ਨਿੱਘ ਮਿਲ ਜਾਣ, ਉਹ ਫਿਰ ਵੀ ਆਪਣੇ ਅਕੀਦਿਆਂ ਤੋਂ ਡੋਲ ਜਾਂਦੇ ਨੇ। ਪਰ ਐਸਾ ਵੀ ਹੁੰਦਾ ਜਿਨ੍ਹਾਂ ਦੇ ਸਰੀਰਾਂ ਨੂੰ ਰਜਾਈਆਂ ਦਾ ਨਿੱਘ ਭਾਵੇਂ ਨਾ ਮਿਲੇ, ਪਰ ਜੇ ਉਹਨਾਂ ਦਾ ਖੂਨ ਗਰਮ ਹੈ ਨਾ, ਜੇ ਖੂਨ ਗਰਮ ਹੈ, ਉਹਨਾਂ ਨੂੰ ਕੋਈ ਆਪਣੇ ਸਿਧਾਂਤਾਂ ਤੋਂ ਡਲਾ ਨਹੀਂ ਜੇ ਸਕਦਾ। ਧੰਨ ਮਾਤਾ ਗੁਜਰ ਕੌਰ ਨੇ ਸਾਹਿਬਜ਼ਾਦਿਆਂ ਨੂੰ ਤੱਤੀ ਤਵੀ ਦਾ ਇਤਿਹਾਸ ਸੁਣਾਇਆ, ਲਾਹੌਰ ਦਾ ਉਬਲਦੀ ਦੇਗ, ਗਰਮ ਰੇਤਾ, ਸਾਰੀ ਵਾਰਤਾ ਸੁਣਾਤੀ। ਸਾਹਿਬਜ਼ਾਦਿਆਂ ਨੇ ਧਿਆਨ ਲਾ ਕੇ ਸੁਣਿਆ। ਅੱਜ ਅਗਲੀ ਸਵੇਰ ਹੋਈ ਹੈ, ਧੰਨ ਮਾਤਾ ਗੁਜਰ ਕੌਰ ਨੇ ਸਾਹਿਬਜ਼ਾਦਿਆਂ ਨੂੰ ਕੋਲ ਲੈ ਕੇ ਨਾ ਨਿਤਨੇਮ ਕੀਤਾ ਅੰਮ੍ਰਿਤ ਵੇਲੇ ਦਾ, ਉਹਨਾਂ ਦੇ ਕਲਗੀਆਂ ਸਜਾ ਦੀਆਂ ਨਿੱਕੀਆਂ ਨਿੱਕੀਆਂ ਵਸਤਰ ਉਹ ਸਜਾਏ ਨੇ, ਪੁੱਤਰੋ ਤਿਆਰ ਹੋ ਕਚਹਿਰੀ ਚ ਜਾਣਾ ਅੱਜ। ਤਾਂ ਇਧਰ ਜਿਹੜੇ ਇਹਨਾਂ ਦੇ ਮਨਸੂਬੇ ਸੀ ਨਾ, ਵਜੀਦਾ ਕਹਿੰਦਾ ਅਹਿਲਕਾਰਾਂ ਨੂੰ, ਕਹਿੰਦਾ ਐਂ ਕਰੋ ਵੀ ਅੱਜ ਆਪਾਂ ਬੱਚਿਆਂ ਨਾਲ ਇੱਕ ਕੂਟਨੀਤੀ ਖੇਡਣੀ ਹੈ। ਇਹ ਰਾਜਨੀਤਿਕ ਲੋਕ ਖੇਡਦੇ ਹੁੰਦੇ ਨੇ, ਕਿਹੜੀ ਵੀ ਅੱਜ ਮੁੱਖ ਦਰਵਾਜ਼ਾ ਬੰਦ ਕਰ ਦਿਓ, ਐਂ ਕਰੋ ਜਿਹੜੀ ਸਾਹਮਣੇ ਵਾਲੀ ਕੰਧ ਹੈ ਇਹਦੇ ਵਿੱਚੋਂ ਇੱਟਾਂ ਕੱਢ ਦਿਓ ਕੁਝ, ਤੇ ਬੱਚਿਆਂ ਨੂੰ ਜਦੋਂ ਲੈ ਕੇ ਆਉਣਾ ਤਾਂ ਉਹਨਾਂ ਨੂੰ ਤੁਸੀਂ ਇੱਕ ਗੱਲ ਸਮਝਾਉਣੀ ਹੈ ਵੀ ਆਪਣੇ ਸਿਰ ਪਹਿਲਾਂ ਕੱਢਣੇ ਨੇ, ਸਰੀਰ ਬਾਅਦ ਵਿੱਚ। ਅਸੀਂ ਸਾਹਮਣੇ ਬੈਠੇ ਹੋਵਾਂਗੇ, ਅਸੀਂ ਸਾਹਮਣੇ ਬੈਠੇ ਹੋਵਾਂਗੇ, ਜਦੋਂ ਉਹਨਾਂ ਨੇ ਆਪਣੇ ਸਿਰ ਪਹਿਲਾਂ ਕੱਢ ਦਿੱਤੇ ਤਾਂ ਤੁਸੀਂ ਤਾੜੀ ਮਾਰ ਕੇ ਕਹਿ ਦਿਓ ਵੀ ਹਾਂ ਸਾਹਿਬਜ਼ਾਦਿਆਂ ਨੇ ਆਪਣੇ ਸੀਸ ਝੁਕਾ ਤੇ, ਇਹ ਇਸਲਾਮ ਵਿੱਚ ਆ ਗਏ। ਇਹ ਇਹਨਾਂ ਦਾ ਮਨਸੂਬਾ ਤਿਆਰ ਹੋ ਚੁੱਕਾ ਪਹਿਲੇ। ਤੇ ਉਧਰ ਧੰਨ ਬਾਬਾ ਫਤਿਹ ਸਿੰਘ ਜੀ ਉਹ ਅੱਗੇ ਨੇ, ਬਾਬਾ ਜ਼ੋਰਾਵਰ ਸਿੰਘ ਜੀ ਪਿੱਛੇ ਨੇ, ਉਹਨਾਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ ਬੱਚਿਓ ਤੁਸੀਂ ਆਪਣਾ ਸਿਰ ਪਹਿਲਾਂ ਕੱਢਣਾ। ਤੇ ਜਦੋਂ ਆਏ ਨਾ, ਹੁਣ ਸਾਰਿਆਂ ਦੀ ਨਿਗਾਹ ਉਧਰ ਹੈ ਵੀ ਸਾਹਿਬਜ਼ਾਦੇ ਆ ਗਏ, ਹੁਣ ਸਿਰ ਅੱਗੇ ਆਉਣਗੇ, ਪਰ ਸਿਰ ਅੱਗੇ ਨਹੀਂ ਆਏ, ਉਹਨਾਂ ਦੇ ਪੈਰਾਂ ਦੀਆਂ ਜੁੱਤੀਆਂ ਅੱਗੇ ਆਈਆਂ। ਪਹਿਲਾਂ ਕੀ ਦਰਸਾਇਆ? ਤੁਹਾਡੇ ਲੋਭ, ਲਾਲਚ, ਡਰ, ਤਸੀਹੇ, ਤੁਹਾਡੀਆਂ ਕੂਟਨੀਤੀਆਂ ਨੂੰ ਖਾਲਸਾ ਆਪਣੇ ਪੈਰ ਦੀ ਜੁੱਤੀ ਦਿਖਾਉਂਦਾ। ਇਹ ਸਭ ਕੁਝ ਸਾਡੇ ਪੈਰ ਦੀ ਜੁੱਤੀ ਦੇ ਉੱਪਰ ਹੈ ਸੂਬਿਆ, ਮਾਤਾ ਗੁਜਰ ਕੌਰ ਨੇ ਇਹੀ ਕਿਹਾ ਸੀ। ਫਤਿਹ ਸਿੰਘ ਤੂੰ ਪੰਥ ਦੀ ਆਣ ਵੀ ਹੈ, ਤੂੰ ਪੰਥ ਦੀ ਸ਼ਾਨ ਵੀ ਹੈ। ਅੱਜ ਪੰਥ ਦੀ ਆਣ ਵੀ ਤੇਰੇ ਹਵਾਲੇ, ਪੰਥ ਦੀ ਸ਼ਾਨ ਵੀ ਤੇਰੇ ਹਵਾਲੇ, ਬਹੁਤ ਵੱਡੀ ਪ੍ਰੀਖਿਆ। ਦੂਸਰੇ ਦਿਨ ਦੀ ਪੇਸ਼ੀ ਹੋਈ, ਉਹੀ ਸਵਾਲ ਜਵਾਬ ਸੀ, ਉਹੀ ਲਿਲੜੀਆਂ ਫੇਰ ਕੱਢੀਆਂ ਇਹਨਾਂ ਨੇ। ਪਰ ਜਦੋਂ ਪੱਲੇ ਕੁਝ ਨਾ ਪਿਆ, ਵਜੀਦਾ ਪੁੱਛਦਾ 17 ਬੰਦਿਆਂ ਨੂੰ ਵੀ ਹੁਣ ਕੀ ਕਰੀਏ, ਧਿਆਨ ਦਿਓ ਬੇਨਤੀ ਵੱਲ। ਤਾਂ ਉਹਦੇ ਵਿੱਚ ਗੰਗੂ ਬ੍ਰਾਹਮਣ ਵੀ ਹੈ, ਸੁੱਚਾ ਆਨੰਦ ਵੀ ਹੈ। ਸੁੱਚਾ ਆਨੰਦ ਆਪਣੀ ਦਲੀਲ ਪੇਸ਼ ਕਰ ਰਿਹਾ ਹੈ, ਕਹਿੰਦਾ ਵੀ ਸੂਬਾ ਸਰਹੰਦ ਇਹ ਜਿਹੜੇ ਬੱਚੇ ਨੇ ਨਾ, ਮਾਫ ਕਰਨਾ ਮੈਂ ਇਤਿਹਾਸ ਕਹਿ ਰਿਹਾ, ਇਹ ਸ਼ਬਦ ਕਹਿਣੇ ਬਹੁਤ ਔਖੇ ਨੇ, ਇਹ ਜਿਹੜੇ ਬੱਚੇ ਨੇ ਇਹ ਸੱਪ ਦੇ ਬੱਚੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੱਪ ਕਹਿ ਰਿਹਾ ਸੁੱਚਾ ਆਨੰਦ, ਤਾਂ ਕਰਕੇ ਉਹਦੇ ਬੋਲਾਂ ਕਰਕੇ ਅਸੀਂ ਉਹਨੂੰ ਸੁੱਚਾ ਆਨੰਦ ਨਹੀਂ ਕਹਿੰਦੇ, ਉਹਨੂੰ ਝੂਠਾ ਆਨੰਦ ਕਹਿੰਦੇ ਆ। ਇਹ ਸੱਪ ਦੇ ਬੱਚੇ ਨੇ, ਸਪੋਲੀਏ, ਇਹਦਾ ਅਜੇ ਆਪਣੇ ਕਾਬੂ ਵਿੱਚ ਨਹੀਂ ਹੈਗੇ, ਅਜੇ ਉਮਰਾਂ ਵੀ ਕੀ ਨੇ। ਦੂਜੀ ਗੱਲ, ਗੁਰੂ ਗੋਬਿੰਦ ਸਿੰਘ ਇੱਕ ਹੈ, ਉਹਨੇ ਸਾਡੇ ਨੱਕ ਚ ਦਮ ਕਰ ਰੱਖਿਆ ਹੁਣ ਤੱਕ, ਇਹਨਾਂ ਨੂੰ ਕੌਣ ਸਾਂਭੂ, ਜੰਮ ਦੀਆਂ ਸੂਲਾਂ ਨੇ ਇਹ ਕੁਚਲ ਦੇ। ਹਾਂ ਦੇ ਵਿੱਚ ਹਾਂ ਮਿਲਾਉਣ ਵਾਲਾ ਗੰਗੂ ਵੀ ਹੈ, 14 ਬੰਦੇ ਹੋਰ ਨੇ, 16 ਬੰਦਿਆਂ ਨੇ ਹਾਂ ਚ ਹਾਂ ਮਿਲਾਤੀ। ਇੱਕ ਬੈਠਾ ਸੀ ਉੱਥੇ ਨਵਾਬ ਮਲੇਰਕੋਟਲੀਆ, ਉਹ ਬੈਠਾ ਸੀ ਸ਼ੇਰ ਮੁਹੰਮਦ ਖਾਂ। ਉਹ ਬੋਲਿਆ, ਕਹਿੰਦਾ ਸੂਬਿਆ ਵੀ ਬੱਚਿਆਂ ਤੇ ਕਹਿਰ ਨਾ ਕਰੀ, ਇਸਲਾਮ ਇਹਦੀ ਇਜਾਜ਼ਤ ਨਹੀਂ ਦਿੰਦੀ, ਇਸਲਾਮ ਇਜਾਜ਼ਤ ਨਹੀਂ ਦਿੰਦਾ, ਕੁਰਾਨ ਸ਼ਰੀਫ ਇਜਾਜ਼ਤ ਨਹੀਂ ਦਿੰਦੀ ਬੱਚਿਆਂ ਤੇ ਕਹਿਰ ਕੀਤਾ ਜਾਏ। ਇਹ ਜਿਹੜਾ ਨਵਾਬ ਮਲੇਰਕੋਟਲੀ ਹੈ ਨਾ, ਇਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਰੁੱਧ ਡਟਿਆ ਸੀ ਚਮਕੌਰ ਦੀ ਗੱਡੀ ਚ ਜਾ ਕੇ। ਇਹਦਾ ਭਰਾ ਸੀ ਨਾਰ ਖਾਂ, ਉਹ ਉੱਥੇ ਖਤਮ ਹੋਇਆ ਸੀ ਚਮਕੌਰ ਦੀ ਗੱਡੀ ਵਿੱਚ। ਹੋਰ ਬੇਨਤੀ ਕਰਾਂ, ਜਦੋਂ ਬੰਦਾ ਸਿੰਘ ਬਹਾਦਰ ਚੱਪੜ ਚਿੜੀ ਦੀ ਧਰਤੀ ਤੇ ਆਇਆ, ਉੱਥੇ ਜੰਗ ਹੋਈ ਹੈ, ਉਦੋਂ ਵੀ ਇਹ ਸ਼ੇਰ ਮੁਹੰਮਦ ਖਾਂ ਤੇ ਇਹਦਾ ਭਤੀਜਾ ਇਹ ਵੀ ਉੱਥੇ ਪਹੁੰਚੇ ਹੋਏ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਵਿੱਚ। ਇਹ ਨਹੀਂ ਵੀ ਉਹ ਸਿੱਖੀ ਦਾ ਖੈਰ ਖਵਾਹ ਸੀ ਨਵਾਬ ਮਲੇਰਕੋਟਲੀਆ, ਨਹੀਂ ਨਹੀਂ, ਉਹਨੇ ਬਸ ਇੱਕ ਸੱਚ ਦੀ ਗੱਲ ਕਹੀ ਸੀ ਵੀ ਇਹਨਾਂ ਤੇ ਕਹਿਰ ਨਾ ਕਰ ਤੇ ਸਿੱਖਾਂ ਦਾ ਹਿਰਦਾ ਵੇਖੋ, ਸਿੱਖੀ ਦਾ ਦਿਲ ਵੇਖੋ, ਭਾਵੇਂ ਉਹ ਸਿੱਖੀ ਦਾ ਖੈਰ ਖਵਾਹ ਨਹੀਂ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਰੁੱਧ ਖੜਾ ਹੈ। ਚਮਕੌਰ ਦੀ ਗੜੀ ਵਿੱਚ ਚੱਪੜ ਚਿੜੀ ਦੇ ਮੈਦਾਨ ਵਿੱਚ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਖੜਾ ਹੈ, ਪਰ ਫਿਰ ਵੀ ਅਸੀਂ ਉਸ ਦੇ ਬੋਲੇ ਹੋਏ ਸੱਚ ਦੀ ਕਦਰ ਕੀਤੀ। ਅਸੀਂ ਉਹਦਾ ਸਰੀਰ ਨਹੀਂ ਵੇਖਿਆ, ਨਹੀਂ ਨਹੀਂ, ਅਸੀਂ ਉਹਦਾ ਸੱਚ ਵੇਖਿਆ ਤੇ ਉਹਦੇ ਹੀ ਨਗਰ ਵਿੱਚ ਮਲੇਰਕੋਟਲੇ ਨਾ ਉਹਦੀ ਯਾਦ ਵਿੱਚ ਗੁਰਦੁਆਰਾ ਬਣਾਤਾ ਸਿੱਖਾਂ ਨੇ ਤੇ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਹਾ ਦਾ ਨਾਰਾ। ਜੇ ਕਦੇ ਜਾਓ ਨਾ ਮਲੇਰਕੋਟਲੇ ਤੋਂ ਧੂਰੀ ਵਾਲੀ ਸੜਕ ਤੇ ਹੈ ਗੁਰਦੁਆਰਾ ਹਾ ਦਾ ਨਾਰਾ। ਤੇ ਹਾਂ ਅੱਜ ਦੂਜੇ ਦਿਨ ਦੀ ਪੇਸ਼ੀ ਸਮਾਪਤ ਹੋਈ ਤਾਂ ਜਿਵੇਂ ਬੱਚੇ ਸਕੂਲ ਵਿੱਚੋਂ ਆਉਂਦੇ ਨੇ ਨਾ ਕੋਈ ਉਹਨਾਂ ਨੂੰ ਮੈਡਲ ਮਿਲਿਆ ਹੋਵੇ ਸਰਟੀਫਿਕੇਟ ਮਿਲਿਆ ਹੋਵੇ ਉਹ ਪਾਸ ਹੋਏ ਹੋਣ ਉਹ ਭੱਜ ਕੇ ਬੱਚੇ ਆਪਣੇ ਪਿਤਾ ਦੀ ਮਾਂ ਦੀ ਗੋਦ ਵਿੱਚ ਜਾ ਕੇ ਛਾਲ ਮਾਰਦੇ ਨੇ ਕਿਉਂਕਿ ਪ੍ਰਾਪਤੀ ਹੋਈ ਹੈ ਨਾ ਕੋਈ। ਹੁਣ ਬਾਬਾ ਫਤਿਹ ਸਿੰਘ ਧੰਨ ਬਾਬਾ ਜੋਰਾਵਰ ਸਿੰਘ ਮਾਤਾ ਗੁਜਰ ਕੌਰ ਦੀ ਗੋਦ ਵਿੱਚ ਜਾ ਕੇ ਪਏ। ਮਾਤਾ ਪੁੱਛਦੀ ਹੈ ਜੋਰਾਵਰ ਸਿੰਘ ਪੁੱਤ ਅੱਜ ਕੀ ਹੋਇਆ ਕਚਹਿਰੀ ਵਿੱਚ ਮੈਨੂੰ ਦੱਸੋ, ਕਿਉਂਕਿ ਫਿਰ ਠੰਡ ਹੋਰ ਵੱਧ ਜਾਣੀ ਹੈ, ਰਾਤ ਹੋ ਜਾਣੀ ਹੈ, ਤੁਹਾਡੇ ਦੰਦ ਕਿੜਕਣ ਲੱਗ ਜਾਣੇ ਆ, ਤੁਸੀਂ ਫਿਰ ਬੋਲ ਨਹੀਂ ਸਕੋਗੇ ਮੇਰੇ ਨਾਲ, ਤੁਸੀਂ ਮੈਨੂੰ ਜਲਦੀ ਜਲਦੀ ਦੱਸ ਦਿਓ ਵੀ ਅੱਜ ਕੀ ਹੋਇਆ ਕਚਹਿਰੀ ਵਿੱਚ। ਬਾਬਾ ਜੋਰਾਵਰ ਸਿੰਘ ਕਹਿੰਦਾ ਵੀ ਮੈਂ ਤਾਂ ਡਰ ਗਿਆ ਸੀ ਦਾਦੀ ਮਾਂ। ਅੱਜ ਦਾਦੀ ਮਾਂ ਕਹਿੰਦੀ ਡਰ ਕਿਉਂ ਗਿਆ ਸੀ, ਵਜੀਦੇ ਤੋਂ ਡਰ ਗਿਆ ਸੀ, ਉਹਦੇ ਅਹਿਲਕਾਰਾਂ ਤੋਂ, ਉਹਦੀ ਕਚਹਿਰੀ ਤੋਂ, ਉੱਚੀਆਂ ਕੁਰਸੀਆਂ ਤੋਂ, ਉਹਦੇ ਬੋਲਾਂ ਤੋਂ? ਕਹਿੰਦਾ ਨਹੀਂ ਦਾਦੀ ਮਾਂ, ਉਹਨਾਂ ਨੇ ਅੱਜ ਸਾਨੂੰ ਨਾ ਸਾਹਮਣੇ ਦਰਵਾਜ਼ੇ ਰਾਹੀਂ ਅੰਦਰ ਨਹੀਂ ਲੈ ਕੇ ਗਏ, ਉਹਨਾਂ ਨੇ ਕੁਝ ਇੱਟਾਂ ਕੱਢੀਆਂ ਸੀ ਕੰਧ ਵਿੱਚੋਂ, ਉਹ ਚਾਹੁੰਦੇ ਸੀ ਇਹਨਾਂ ਦੇ ਸਿਰ ਪਹਿਲਾਂ ਅੱਗੇ ਆਉਣ, ਸੀਸ ਝੁਕਾਉਣ ਤੇ ਅਸੀਂ ਤਾੜੀ ਮਾਰ ਦਈਏ, ਇਸਲਾਮ ਕਬੂਲ ਕਰ ਲਿਆ। ਤੇ ਫਤਿਹ ਸਿੰਘ ਮੇਰੇ ਤੋਂ ਅੱਗੇ ਸੀ, ਮੈਂ ਸੋਚਦਾ ਸੀ ਉਮਰ ਵਿੱਚ ਨਿਆਣਾ ਪ੍ਰੀਖਿਆ ਵੱਡੀ ਪੈ ਗਈ। ਫਤਿਹ ਸਿੰਘ ਅੱਜ ਸਾਰੇ ਪੰਥ ਦਾ ਭਾਰ ਤੇਰੇ ਮੋਢਿਆਂ ਤੇ ਹੈ, ਕਿਤੇ ਐਸਾ ਨਾ ਹੋਵੇ ਫਤਿਹ ਸਿੰਘ ਦਾ ਸੀਸ ਝੁਕ ਜੇ। ਜੇ ਅੱਜ ਬਾਬਾ ਫਤਿਹ ਸਿੰਘ ਦਾ ਸੀਸ ਝੁਕ ਗਿਆ, ਗੁਰੂ ਅਰਜਨ ਮਹਾਰਾਜ ਦਾ ਸੀਸ ਝੁਕ ਜਾਣਾ, ਗੁਰੂ ਤੇਗ ਬਹਾਦਰ ਦਾ ਝੁਕ ਜਾਣਾ, ਗੁਰੂ ਗੋਬਿੰਦ ਸਿੰਘ ਦਾ ਝੁਕ ਜਾਣਾ, ਸਾਰਾ ਪੰਥ ਝੁਕ ਜਾਣਾ। ਦਾਦੀ ਮਾਂ ਕੀ ਹੋਇਆ, ਫਤਿਹ ਸਿੰਘ ਨੇ ਸੀਸ ਨਹੀਂ ਅੱਗੇ ਕੀਤਾ, ਆਪਣੇ ਪੈਰ ਦੀ ਜੁੱਤੀ ਅੱਗੇ ਕਰਤੀ। ਮਾਤਾ ਨੇ ਘੁੱਟ ਕੇ ਸੀਨੇ ਨਾਲ ਲਾ ਲਏ ਦੋਏ। ਰਾਤ ਹੋਈ ਹੈ ਤਾਂ ਫਿਰ ਉਸ ਰਾਤ ਮੋਤੀ ਰਾਮ ਮਹਿਰਾ ਇਹ ਲਾਂਗਰੀ ਸੀ, ਸਰਹੰਦ ਲਾਂਗਰੀ ਸੀ ਉੱਥੇ ਦੀ ਫੌਜ ਵਿੱਚ। ਇਹਦੇ ਕੋਲ ਵੀ ਕਣਸੋਹ ਪੈ ਗਈ ਕਿ ਕਲਗੀਧਰ ਦੇ ਨਿੱਕੇ ਨਿੱਕੇ ਲਾਲ ਮਸੂਮ ਬੱਚੇ ਨੇ, ਉਹਨਾਂ ਨੂੰ ਕੁਝ ਵੀ ਖਾਣ ਵਾਸਤੇ ਪੀਣ ਵਾਸਤੇ ਨਹੀਂ ਦਿੱਤਾ, ਨਾ ਕੋਈ ਉਹਨਾਂ ਕੋਲ ਗਰਮ ਕੱਪੜਾ, ਠੰਡੇ ਬੁਰਜ ਵਿੱਚ ਰਹਿ ਰਹੇ ਨੇ। ਮਨ ਹੀ ਮਨ ਸੋਚਣ ਲੱਗ ਗਿਆ, ਇਹ ਮਨਾ ਜੇ ਅਜਿਹਾ ਭਾਣਾ ਅਜਿਹਾ ਵਰਤਾਰਾ ਤੇਰੇ ਬੱਚਿਆਂ ਤੇ ਵਰਤੇ, ਤੂੰ ਕੀ ਕਰੇਗਾ, ਤੂੰ ਕੀ ਕਰੇਗਾ। ਉਹਦੇ ਅੰਦਰ ਨਾ ਸਿੱਖੀ ਜਾਗੀ ਅੰਦਰਲੀ, ਉਹਨੇ ਦੁੱਧ ਲਿਆ, ਆਪਣੇ ਘਰੋਂ ਲਿਆ, ਦੁੱਧ ਆਪਣੇ ਘਰੋਂ ਲਿਆਂਦਾ ਉਹਨੇ। ਜਿੰਨੀਆਂ ਵੀ ਉਹਦੇ ਘਰ ਵਿੱਚ ਮੋਹਰਾਂ ਪਈਆਂ ਸੀ ਉਹ ਆਪਣੇ ਦੋਵਾਂ ਖੀਸਿਆਂ ਵਿੱਚ ਪਾ ਲਈਆਂ, ਆਪਣਾ ਮੂੰਹ ਢੱਕ ਲਿਆ, ਮੰਡਾਸਾ ਜਿਹਾ ਮਾਰ ਲਿਆ ਉਹਨੇ, ਚੱਲ ਪਿਆ ਰਾਤ ਦੇ ਹਨੇਰੇ ਵਿੱਚ। ਜਿਹੜੇ ਰਸਤੇ ਵਿੱਚ ਸਿਪਾਹੀ ਖੜੇ ਨੇ ਅਹਿਲਕਾਰ, ਉਹਨਾਂ ਨੂੰ ਮੋਹਰਾਂ ਵੰਡਦਾ ਜਾ ਰਿਹਾ, ਕਿਸੇ ਨੂੰ 5 ਮੋਹਰਾਂ, ਕਿਸੇ ਨੂੰ 10 ਮੋਹਰਾਂ। ਉਹ ਕਹਿੰਦਾ ਬਸ ਵੀ ਬੋਲੇ ਹੋਣਾ, ਮੈਨੂੰ ਜਾਣ ਦਿਓ ਜਿੱਥੇ ਮੈਂ ਜਾਣਾ। ਅਖੀਰ ਉਹ ਠੰਡੇ ਬੁਰਜ ਵਿੱਚ ਪਹੁੰਚ ਗਿਆ। ਧੰਨ ਮਾਤਾ ਗੁਜਰ ਕੌਰ ਨੂੰ ਕਹਿਣ ਲੱਗਿਆ, ਮਾਤਾ ਵੀ ਜਿੰਨੇ ਕੁ ਯੋਗਾ ਸੀ ਨਾ ਮੈਂ, ਜਿੰਨੇ ਕੁ ਯੋਗਾ ਮੈਂ ਸੀ, ਆਪਣੀ ਔਕਾਤ ਦੇ ਮੁਤਾਬਕ ਹੀ ਮੈਂ ਤੇਰੇ ਕੋਲ ਪਹੁੰਚਿਆ, ਵੀ ਬਸ ਮੇਰੇ ਕੋਲ ਤਾਂ ਆਹ ਇੱਕ ਦੁੱਧ ਦਾ ਗੜਬ ਹੈ, ਇਹਨੂੰ ਪ੍ਰਵਾਨ ਕਰ ਲਓ, ਹੋਰ ਮੈਂ ਕੁਝ ਨਹੀਂ ਕਰ ਸਕਦਾ, ਆਹੀ ਕਰ ਸਕਦਾ ਮੈਂ, ਇਹਨੂੰ ਪ੍ਰਵਾਨ ਕਰੋ। ਮਾਤਾ ਜੀ ਕਹਿਣ ਲੱਗੇ, ਮੋਤੀ ਰਾਮ ਪੁੱਤ ਅੱਜ ਤਾਂ ਦੁੱਧ ਲੈ ਆਇਆ, ਹੁਣ ਮੁੜ ਕੇ ਦੁੱਧ ਨਾ ਲਿਆਈ। ਕਹਿਣ ਲੱਗਿਆ ਮਾਤਾ ਕਿਉਂ? ਕਿਉਂ? ਕਹਿੰਦੇ ਮੇਰੇ ਕੋਲ ਇੰਨੇ ਪੋਤਰੇ ਨੀ ਜਿਹੜੇ ਮੈਂ ਵਾਰ ਦਿਆਂ ਸ਼ਹੀਦ ਕਰਾ ਲਿਆ। ਮੋਤੀ ਰਾਮ ਮਹਿਰਾ ਕਹਿੰਦਾ ਮਾਤਾ ਮੈਂ ਸਮਝਿਆ ਨੀ। ਮਾਤਾ ਕਹਿਣ ਲੱਗੇ ਮੋਤੀ ਰਾਮ ਇਹ ਜ਼ਾਲਮਾਂ ਨੇ ਨਾ ਤੇਰੇ ਪਰਿਵਾਰ ਨਾਲ ਘੱਟ ਨਹੀਂ ਕਰਨੀ ਜਦੋਂ ਉਹਨਾਂ ਨੂੰ ਪਤਾ ਲੱਗਣਾ ਜੇ ਸਾਡੇ ਤੇ ਕਹਿਰ ਟੁੱਟ ਰਿਹਾ ਨਿੱਕੇ ਲਾਲਾਂ ਤੇ ਕਹਿਰ ਟੁੱਟ ਰਿਹਾ ਘੱਟ ਤੇਰੇ ਨਾਲ ਵੀ ਨਹੀਂ ਕਰਨੀ। ਐਸੀ ਹੋਇਆ ਸੀ। ਮੋਤੀ ਰਾਮ ਮਹਿਰੇ ਨੇ ਇੰਨਾ ਦੁੱਧ ਨਹੀਂ ਪਿਆਇਆ ਜਿੰਨਾ ਕੋਹਲੂ ਵਿੱਚ ਪੀੜ ਕੇ ਜ਼ਾਲਮਾਂ ਨੇ ਉਹਦਾ ਉਹਦੇ ਬੱਚਿਆਂ ਦਾ ਖੂਨ ਵਹਾਤਾ। ਇੰਨਾ ਦੁੱਧ ਨਹੀਂ ਸੀ ਜਿੰਨਾ ਬਦਲੇ ਵਿੱਚ ਖੂਨ ਵਹਾ ਦਿੱਤਾ। ਆਪਣਾ ਹੀ ਦੁੱਧ ਮੋਤੀ ਰਾਮ ਮਹਿਰਾ ਘਰੋਂ ਲਿਆਇਆ ਸੀ, ਠੰਡੇ ਬੁਰਜ ਵਿੱਚ ਗਿਆ ਸੀ ਤੇ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਜੇ ਵਿਕਿਆ ਉਹ ਵੀ ਠੰਡੇ ਬੁਰਜ ਵਿੱਚ ਵਿਕਿਆ। ਸਭ ਤੋਂ ਮਹਿੰਗਾ ਦੁੱਧ ਵਿਕਿਆ ਨਾ ਉਹ ਵੀ ਠੰਡੇ ਬੁਰਜ ਵਿੱਚ। ਇੱਕ ਗੜਵੇ ਦੁੱਧ ਦੇ ਬਦਲੇ ਜ਼ਾਲਮਾਂ ਨੇ ਸਾਰਾ ਪਰਿਵਾਰ ਕੋਹਲੂ ਚ ਪੀੜ ਕੇ ਸ਼ਹੀਦ ਕਰਤਾ ਸੀ ਮੋਤੀ ਰਾਮ ਮਹਿਰੇ ਦਾ। ਤੇ ਇੱਕ ਫਿਰ ਦੂਸਰਾ ਪੰਨਾ ਵੀ ਹੈ ਇਤਿਹਾਸ ਦਾ, ਜਦੋਂ ਆਨੰਦਗੜ੍ਹ ਦੇ ਕਿਲੇ ਨੂੰ ਘੇਰਾ ਪਿਆ ਸੀ, ਲਗਭਗ 8 ਮਹੀਨੇ ਦਾ ਘੇਰਾ ਸੀ, 17 ਮਹੀਨੇ 19 ਦਿਨ ਦਾ ਜ਼ਿਕਰ ਆਉਂਦਾ। ਤਾਂ ਉਹ ਵਕਤ ਪਾਤਸ਼ਾਹ ਜੀ ਨੇ ਭਾਈ ਘਨੱਈਏ ਨੂੰ ਘੱਲਿਆ ਸੀ ਮਸ਼ਕ ਦੇ ਕੇ, ਲੈ ਪਾਣੀ ਲੈ ਜਾ ਜਲ ਛਕਾ, ਜਿਹੜੇ ਸਾਡੇ ਖੂਨ ਦੇ ਪਿਆਸੇ ਬਣ ਕੇ ਆਏ ਸੀ ਨਾ ਅਸੀਂ ਉਹਨਾਂ ਦੇ ਮੂੰਹ ਪਾਣੀ ਪਾਉਂਦੇ ਰਹੇ, ਉਹਨਾਂ ਦੇ ਮੱਲਮ ਪੱਟੀਆਂ ਕਰਦੇ ਰਹੇ। ਪਰ ਦੂਜੇ ਪਾਸੇ ਉਹ ਲੋਕਾਂ ਦਾ ਵੀ ਜ਼ਿਕਰ ਹੈ ਜੋ ਦੁੱਧ ਦੇ ਗੜਬੇ ਬਦਲੇ ਸਾਰੇ ਪਰਿਵਾਰ ਨੂੰ ਕੋਹਲੂ ਚ ਪੀੜ ਕੇ ਸ਼ਹੀਦ ਕਰਤਾ ਸੀ। ਇਹ ਅੱਜ ਦੇ ਦਿਨ ਦਾ ਇਤਿਹਾਸ ਹੈ। ਹੁਣ ਸਾਹਿਬਜ਼ਾਦਿਆਂ ਦੀ ਸ਼ਹੀਦੀ ਕਿਵੇਂ ਹੁੰਦੀ ਹੈ ਇਹ ਕੱਲ ਨੂੰ ਆਪਾਂ ਇਤਿਹਾਸ ਦੀ ਵਾਰਤਾ ਕਰਾਂਗੇ, ਗੁਰੂ ਕੀਆਂ ਬਾਤਾਂ ਪਾਵਾਂਗੇ। ਸੋ ਇੱਥੇ ਹੀ ਸਮਾਪਤੀ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ, ਸਤਿਗੁਰੂ ਜੀ ਸਤਿਗੁਰਾਂ ਦੀ ਸਾਜੀ ਨਿਵਾਜੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣ ਆਓ। ਗੁਰੂ ਘਰ ਦੇ ਕੀਰਤਨੀਏ ਅਤੀ ਸਤਿਕਾਰਯੋਗ ਵੀਰ ਭਾਈ ਚਰਨਜੀਤ ਸਿੰਘ ਜੀ, ਭਾਈ ਮਨਜੀਤ ਸਿੰਘ ਜੀ ਕਰਤਾਰਪੁਰ ਵਾਲੇ ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਸਾਡੀ ਸਾਂਝ ਪਵਾਉਣਗੇ। ਸਮੇਂ ਦਾ ਲਾਹਾ ਪ੍ਰਾਪਤ ਕਰੀਏ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।